تیرا اب لوگ کہ درگ کرود سے زبردست کہ بات سن وجید کھا ابیا بیٹھے کریے کات
واہ گرو جی کا خالصہ واہ گرو جی کی فتح پرم سرکار یوگ سنمان یوگ گرو کا خاص روپ گرو خالصہ ساتھ سنگت وڈیاں پاگاں والے ہو دین دنیا دے مالک ستگرو نویں پاتشاہ تلک جنجو دے راکھے تیاگ تے ویراگ دی مہا مورت تن تن شری گرو تیگ بہادر صاحب جی مہاراج جی دے پوتر اتحاسک استھان تے جگو جگ اٹل ستگرو شبد گرو بانی گرو گرو ہے بانی وچ بانی امرت سارے گربانی کہے سیوک جن مانا پرتخ گرو نستارے تن تن شری گرو گرنتھ صاحب جی مہاراج جی دی پوتر پاون ہزوری چ سندھیا ویلے دے دیوانا چ حاضریاں پھر کے نتا پرتی گر اتحاس دی چل رہی لڑی وار کتھا سرون کر کے آپ دے جیون دیاں کڑیاں اور سواس گرو لیکھے لاؤندیاں سفلا کر رہے ہو کلگیتر پاتشاہ جی مہاراج سری آنندپور صاحب وکھے بدمان ہن وزیر خان صوبہ سرہند دلی تو بہت پاری فوج لے کے اور ادھروں صوبہ لاہور زبردست خان بہت پاری فوج لے کے اور ادھر سارے پہاڑی راجے اپنی فوج لے کے سری آنندپور صاحب نو گھیرا پائی بیٹھے ہیں پہلا تا دو دن دا انہاں نے جنگ لڑیا پر جنگ وچ ہار ہی ملی ہے ہن کہندے آنندپور صاحب دے جڑے رستے نے روک دتے جان رستہ بستہ اندر جان تو بند کر دتیاں جان اندر گرو جی نے کنا کسباب کٹھا کیتا ہوئے گا آخرکار کچھ دن بعد لاچار ہو کے گرو جی نو آنندپور صاحب چھڈ کے باہر ساڈے کول آنا ہی پوے گا یہ صلاح کر کے انہوں نے آنندپور صاحب دے چارے پاسے گھیرا پا لیا اور جنے رستے سن آنندپور صاحب دے آن دے جا جان دے انہاں ساریاں رستیاں دے اتے چونکیاں بٹھا دتیاں نیڑے تیڑے دے پنڈاں والیاں نوں نگراں والیاں نوں سنے پیگ دتے نے کسے نے گرو جی دی مدد نہیں کرنی اتھوں تک کہ جڑے اندر گھوڑے ہن پشو ہن انہاں واسطے بھی کوئی کا پٹھا نہیں جان دینا اس طرح دی تکڑائی کیتی انہاں نے بندوبست کیتا ہے پر کلگیتر پاتشاہ جی نڈر نے اج مہاراج جی قلعے وچوں باہر آئے نے ایک اچا جا آسن لوا کے پلنگا ڈایا اودے تے ستگرو جی بیٹھے نے آلے دوالے سنگاں دا دیوان سج گیا کچھ سنگ مورتیاں وچ نے کچھ ستگراں دے آلے دوالے بیٹھے ہن ادھروں وزیر خان نے دوروں نگاہ مار کے ویکھیا دور بین نال کون ہے تے راجے بھیم چند نوں پچھیا ویکھ کے داسو نے آکھیا جی اے گرو گوبند سنگھ صاحب بیٹھے نے میری منو تائنا تے توپ دا گولا داگو جتھے بیٹھے نے اپنے ساتھیاں سمیت توپ دے گولے نالی مارے جان تے اے صدا دی جڑی لڑائی ہے مک جائے گی اے جنگ آپاں فتح کر لواں گے اس طرح انہاں نے صلاح کیتی ہے آؤ جویں ستگراں تے توپاں دے گولے چلوا رہے نے پر ستگرو جی دے حکم دے وچ ہی سارا کچھ ورتدا ہے سب کچھ ستگراں دے پے وچ ہے گردیو دے پے تو باہر کچھ بھی نہیں ہے پے وچ سب آکار ہے نرپو ہر جیو سوئے یہ جتنا بھی آکار نظر آ رہا ہے سارا ستگراں دے پے وچ ہے یہ کلگیتر دے پے وچ ورت رہا ہے ਜੇ ਕੋਈ ਨਿਰਭਉ ਹੈ ਤਾਂ ਉਹ ਕੇਵਲ ਕਲਗੀਧਰ ਜੀ ਆਪ ਹਨ। ਦਸਵੇਂ ਪਾਤਸ਼ਾਹ ਸਾਹਿਬ ਕਮਾਲ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਸਤਿਗੁਰਾਂ ਦੇ ਸੋਹਣੇ ਸੁੰਦਰ ਮੂਰਤ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮੇ ਤਾਖੀਏ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਦੋਏਰਾ ਅਬ ਲੋਕੈ ਦ੍ਰਿਗ ਕ੍ਰੋਧ ਤੇ ਜਬਰਦਸਤ ਕੈ ਬਾਤ।
ਜਬਰਦਸਤ ਖਾਂ ਬੜੇ ਗੁੱਸੇ ਵਿਚ ਹੈ। ਜਦੋਂ ਭੀਮ ਚੰਦ ਨੇ ਦੱਸਿਆ ਨਾ ਵੀ ਇਹ ਸਾਹਮਣੇ ਪਲਗੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਨੇ, ਜਿਨ੍ਹਾਂ ਨਾਲ ਅਸੀਂ ਕਈ ਜੰਗਾਂ ਲੜੇ ਤੇ ਕਈ ਜੰਗਾਂ ਵਿਚ ਸਾਨੂੰ ਹਾਰ ਹੀ ਮਿਲੀ ਹੈ। ਜਬਰਦਸਤ ਖਾਂ ਨੇ ਜਿਸ ਵੇਲੇ ਮਹਾਰਾਜ ਜੀ ਵੱਲ ਵੇਖਿਆ, ਵੇਖ ਕੇ ਬੜਾ ਗੁੱਸੇ ਵਿਚ ਆਇਆ, ਕ੍ਰੋਧ ਨਾਲ ਇਹਦੀਆਂ ਅੱਖਾਂ ਲਾਲ ਹੋ ਗਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਪਾਸੇ ਬੈਠੇ ਨੇ ਉਧਰ ਬੜੇ ਗੁੱਸੇ ਨਾਲ ਤੱਕਣ ਲੱਗਾ ਤੇ ਬੋਲਿਆ,
ਸੁਣ ਵਜੀ ਦਿਖਾ ਅਬਿਆ ਬੈਠੇ ਕਰੀਆ ਘਾਤ।
ਜਬਰਦਸਤ ਖਾਂ ਬੋਲਿਆ ਨਾਲ ਦੇ ਸਾਥੀ ਵਜ਼ੀਰ ਖਾਂ ਸੂਬੇ ਸਰਹੰਦ ਨੂੰ, ਕਹਿਣ ਲੱਗਾ ਵਜ਼ੀਰ ਖਾਂ ਅੱਜ ਹੁਣੇ ਹੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਵੇਲੇ ਸਾਡੇ ਸਾਹਮਣੇ ਬੈਠੇ ਨੇ, ਵੇਖੋ ਕਿੰਨੇ ਨਿਡਰ ਨੇ, ਅਸੀਂ ਘੇਰਾ ਪਾਇਆ ਹੋਇਆ ਤੇ ਉਹ ਬਾਹਰ ਆ ਕੇ ਪਲੰਘਾ ਡਾਹ ਕੇ ਬੈਠੇ ਹੋਏ ਨੇ। ਕਹਿੰਦਾ ਅੱਜ ਇਨ੍ਹਾਂ ਨੂੰ ਇੱਥੇ ਬੈਠਿਆਂ ਹੀ ਘਾਤ ਕਰ ਦਈਏ, ਇੱਥੇ ਬੈਠਿਆਂ ਇਨ੍ਹਾਂ ਨੂੰ ਮਾਰ ਮੁਕਾਈਏ।
ਲਲਿਤ ਪਦ ਛੰਦ ਅਲਪ ਵਿਸਾਲ ਤੋਪ ਗਨ ਆਨੋ।
ਕਹਿੰਦਾ ਹੁਣੇ ਜਾਓ, ਜਿਹੜੀਆਂ ਵੱਡੀਆਂ ਤੇ ਛੋਟੀਆਂ ਜਿੰਨੀਆਂ ਤੋਪਾਂ ਨੇ ਉਹ ਇੱਥੇ ਲੈ ਆਓ, ਇੱਥੇ ਨੇੜੇ ਲੈ ਆਓ, ਵੱਡੀਆਂ ਛੋਟੀਆਂ ਜਿੰਨੀਆਂ ਵੀ ਤੋਪਾਂ ਹਨ।
ਇੱਕ ਵਾਰ ਦਿਓ ਛੋੜੇ,
ਇੱਕੋ ਵਾਰ ਉਹ ਸਾਰੀਆਂ ਤੋਪਾਂ ਚਲਾ ਦਿਓ, ਤੋਪਾਂ ਦੇ ਗੋਲੇ ਦਾਗ ਦਿਓ, ਤੋਪਾਂ ਦੇ ਮੂੰਹ ਉਧਰ ਕਰਕੇ ਜਿੱਧਰ ਇਸ ਵੇਲੇ ਗੁਰੂ ਜੀ ਬੈਠੇ ਨੇ, ਉਧਰ ਤੋਪਾਂ ਦੇ ਮੂੰਹ ਕਰਕੇ ਤੋਪਾਂ ਦੇ ਗੋਲੇ ਇੱਕੋ ਵੇਰੀ ਦਾਗ ਦਿੱਤੇ ਜਾਣ।
ਸ਼ਿਸ਼ਤ ਲਗਾਏ ਹੱਥੋਂ ਮੈਂ ਆਪੇ,
ਮੈਂ ਆਪ ਸ਼ਿਸ਼ਤ ਬੰਨਾਂਗਾ, ਮੈਂ ਆਪ ਨਿਸ਼ਾਨਾ ਲਾਵਾਂਗਾ ਵਜ਼ੀਰ ਖਾਂ, ਮੈਂ ਆਪ ਨਿਸ਼ਾਨਾ ਲਾ ਕੇ ਤੋਪ ਦਾ ਗੋਲਾ ਦਾਗਾਂਗਾ।
ਤਜ ਗੋਰਾ ਗੁਰ ਓਰੇ,
ਗੁਰੂ ਸਾਹਿਬ ਜੀ ਵਾਲੇ ਪਾਸੇ ਗੋਲਾ ਚਲਾਵਾਂਗਾ, ਤੋਪ ਦਾ ਗੋਲਾ ਮੈਂ ਗੁਰੂ ਜੀ ਵੱਲ ਮੂੰਹ ਕਰਕੇ ਤੋਪ ਦਾ ਫਿਰ ਚਲਾਵਾਂਗਾ।
ਹੁਕਮ ਦੀਨ ਤਤਕਾਲ ਮੰਗਾਏ,
ਤਤਕਾਲ ਉਸੇ ਵਕਤ ਇਹਦਾ ਹੁਕਮ ਜਦੋਂ ਹੋਇਆ ਤੇ ਜਿੰਨੇ ਸਿਪਾਹੀ ਸਨ ਵਜ਼ੀਰ ਖਾਂ ਨੇ ਹੁਕਮ ਕੀਤਾ, ਲਿਆਓ ਤੋਪਾਂ ਹੁਣੇ, ਵੱਡੀਆਂ ਛੋਟੀਆਂ ਸਾਰੀਆਂ ਤੋਪਾਂ ਲਿਆ ਕੇ ਇੱਥੇ ਖੜੀਆਂ ਕਰ ਦਿਓ।
ਲਸ਼ਕਰ ਮਾਏ ਜੁਠਾਂਡੇ,
ਜਿਹੜੀਆਂ ਲਸ਼ਕਰ ਦੇ ਵਿੱਚ ਫੌਜਾਂ ਦੇ ਵਿੱਚ ਤੋਪਾਂ ਖੜੀਆਂ ਸਨ, ਉਹ ਤੋਪਾਂ ਲਿਆਉਣ ਵਾਸਤੇ ਹੁਕਮ ਕੀਤਾ ਸੁਣਾਇਆ ਗਿਆ।
ਪੱਟ ਹਜ਼ਾਰੋਂ ਮਿਲ ਕਰ ਜੋਰੇ,
ਔਰ ਕਈ ਹੁਣ ਤੋਪਾਂ ਸਨ, ਵੱਡੀਆਂ ਤੋਪਾਂ ਨੇ, ਉਹਨਾਂ ਨੂੰ ਇੱਕ ਬੰਦਾ ਤਾਂ ਚੁੱਕ ਨਹੀਂ ਸੀ ਸਕਦਾ, ਰੇੜ ਨਹੀਂ ਸੀ ਸਕਦਾ, ਪੰਜ ਪੰਜ ਦਸ ਦਸ ਬੰਦੇ ਇਕੱਠੇ ਲੱਗ ਕੇ ਉਹਨਾਂ ਤੋਪਾਂ ਨੂੰ ਰੇੜਦੇ ਸਨ, ਚਲਾਉਂਦੇ ਸਨ, ਏਦਾਂ ਸੈਂਕੜੇ ਬੰਦਿਆਂ ਨੇ ਰਲ ਕੇ ਉਹ ਤੋਪਾਂ ਅੱਗੇ ਲੈ ਕੇ ਆਂਦੀਆਂ ਹਨ।
ਮੇਰਨ ਕੋਰ ਚ ਬਾਡੇ,
ਬੜਾ ਚਾਓ ਵਧਿਆ ਹੋਇਆ ਇਨ੍ਹਾਂ ਦੇ ਅੰਦਰ, ਰੁਚੀ ਵਧੀ ਹੋਈ ਆ ਵੀ ਜਦੋਂ ਗੋਲੇ ਚਲਾਵਾਂਗੇ ਕਿਵੇਂ ਗੋਲੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਾ ਕੇ ਵੱਜਣਗੇ, ਕਿਵੇਂ ਉਹਨਾਂ ਦੇ ਨਾਲ ਦੇ ਸਾਥੀ ਉੱਡਦੇ ਹੋਏ ਨਜ਼ਰ ਆਉਣਗੇ ਗੋਲਿਆਂ ਦੇ ਨਾਲ, ਇਹ ਵੇਖਣ ਵਾਸਤੇ ਜਬਰਦਸਤ ਖਾਂ ਤੇ ਵਜ਼ੀਰ ਖਾਂ ਔਰ ਉਧਰ ਜਿਹੜੇ ਪਹਾੜੀ ਰਾਜੇ ਨੂੰ, ਉਹਨਾਂ ਸਾਰਿਆਂ ਦੇ ਅੰਦਰ ਬੜੀ ਰੁਚੀ ਵਧੀ ਹੋਈ ਹੈ।
ਬਿਕਮ ਤੁਰੰਗਨ ਐਂਚਨ ਕਰਕੇ,
ਕਈ ਤੋਪਾਂ ਤਾਂ ਬਲਦਾਂ ਨਾਲ ਖਿੱਚ ਕੇ ਲਿਆਂਦੀਆਂ ਨੇ, ਘੋੜਿਆਂ ਦੇ ਨਾਲ ਖਿੱਚ ਕੇ ਲਿਆਂਦੀਆਂ ਹਨ।
ਹਰ ਮਾਨਵ ਸਮੁਦਾਏ,
ਕਈ ਤੋਪਾਂ ਬੰਦੇ ਖਿੱਚ ਕੇ ਲੈ ਕੇ ਆਏ ਨੇ, ਸਿਪਾਹੀ ਖਿੱਚ ਕੇ ਲੈ ਕੇ ਆਏ ਹਨ।
ਬਲ ਤੇ ਪੇਲ ਸਕੇਲਤ ਲਿਆਏ,
ਬਲ ਦੇ ਨਾਲ ਪੇਲ ਕੇ ਧੱਕਦਿਆਂ ਹੋਇਆ ਤੋਪਾਂ ਲੈ ਕੇ ਆਏ ਹਨ।
ਨਹੀਂ ਬਿਲੰਬ ਲਗਾਏ,
ਦੇਰੀ ਨਹੀਂ ਲਾਈ, ਵੇਖਦਿਆਂ ਵੇਖਦਿਆਂ ਅੱਖਾਂ ਦੇ ਫੋਰਾਂ ਵਿਚ ਹੀ ਮਿੰਟਾਂ ਸਕਿੰਟਾਂ ਵਿਚ ਹੀ ਤੋਪਾਂ ਲਿਆ ਕੇ ਇੱਥੇ ਖੜੀਆਂ ਕਰ ਦਿੱਤੀਆਂ ਜਿੱਥੇ ਹੁਕਮ ਸੀ ਲਿਆਉਣ ਦਾ,
ਕਰੀ ਬਰੋਬਰ ਸਿਰੇ ਕਬੇਰੇ,
ਬਰਾਬਰ ਕਰਕੇ ਤੋਪਾਂ ਖੜੀਆਂ ਕਰ ਦਿੱਤੀਆਂ, ਮੂੰਹ ਤੋਪਾਂ ਦੇ ਸਤਿਗੁਰਾਂ ਵੱਲ ਕਰ ਦਿੱਤੇ ਜਿੱਥੇ ਕਲਗੀਧਰ ਜੀ ਸਾਹਮਣੇ ਉੱਚੇ ਟਿੱਬੇ ਦੇ ਉੱਤੇ ਇੱਕ ਪਲੰਘੇ ਦੇ ਉੱਤੇ ਮਹਾਰਾਜ ਦਸਵੇਂ ਪਾਤਸ਼ਾਹ ਬੈਠੇ ਸਨ ਕੁਝ ਦੂਰੀ ਦੇ ਉੱਤੇ, ਤੋ ਦੂਰਬੀਨ ਨਾਲ ਨਜ਼ਰ ਆਉਂਦੇ ਸੀ ਪਰ ਤੋਪਾਂ ਦੇ ਗੋਲੇ ਉੱਥੇ ਤੱਕ ਸੁਖੈਨ ਜਾ ਸਕਦੇ ਸਨ। ਤੋ ਮਹਾਰਾਜ ਸੱਚੀ ਪਾਤਸ਼ਾਹ ਜੀ ਵਾਲੇ ਪਾਸੇ ਤੋਪਾਂ ਦੇ ਮੂੰਹ ਜੋੜ ਕੇ ਸਾਰੀਆਂ ਤੋਪਾਂ ਇੱਕ ਕਤਾਰ ਦੇ ਵਿਚ ਖੜੀਆਂ ਕਰ ਦਿੱਤੀਆਂ ਹਨ।
ਗੱਜ ਤੇ ਉਤਰੇ ਸੂਬਾ,
ਔਰ ਸੂਬਾ ਜਬਰਦਸਤ ਖਾਂ ਸੂਬਾ ਲਾਹੌਰ ਇਹ ਆਪਣੇ ਹਾਥੀ ਤੋਂ ਥੱਲੇ ਉਤਰਿਆ, ਕਹਿੰਦਾ ਮੈਂ ਤੋਪ ਆਪ ਚਲਾਵਾਂਗਾ, ਮੈਂ ਆਪ ਤੋਪ ਦਾ ਗੋਲਾ ਦਾਗਾਂਗਾ, ਆਪ ਤੋਪ ਚਲਾਉਣ ਵਾਸਤੇ ਹਾਥੀ ਤੋਂ ਥੱਲੇ ਉਤਰਿਆ।
ਉੱਚ ਨੀਚ ਤੋਪਨ ਮੁੱਕ ਕਰਕੇ
ਸਾਰੀਆਂ ਤੋਪਾਂ ਨੂੰ ਆਪਣੀ ਨਿਗਰਾਨੀ ਦੇ ਨਾਲ, ਕਿਸੇ ਤੋਪ ਦਾ ਮੂੰਹ ਉੱਚਾ ਕੀਤਾ, ਕਿਸੇ ਦਾ ਨੀਵਾਂ ਕੀਤਾ, ਤੋਪਾਂ ਦੇ ਮੂੰਹ ਸਾਰੇ ਕਿਸੇ ਤੋਂ ਬਰਾਬਰ ਕੀਤਾ ਹੋਇਆ ਵੀ ਜਿਹੜਾ ਵੀ ਗੋਲਾ ਜਾ ਕੇ ਵੱਜੇ ਸਿੱਧਾ ਗੁਰੂ ਜੀ ਤੱਕ ਜਾਵੇ। ਇਸ ਹਿਸਾਬ ਦੇ ਨਾਲ ਇਹਨੇ ਤੋਪਾਂ ਦੇ ਮੂੰਹ ਉੱਚੇ ਨੀਵੇਂ ਥੱਲੇ ਕੀਤੇ ਹਨ।
ਤਕੈ ਸ਼ਿਸਤ ਹੋਏ ਕੁੱਬਾ,
ਕੁੱਬਾ ਹੋ ਕੇ ਨਾ ਥੱਲੇ ਨੂੰ ਟੇਢਾ ਜਿਹਾ ਹੋ ਕੇ ਤੋਪ ਦੀ ਜਿਹੜੀ ਨਾਲੀ ਆ ਉਹਦੇ ਨਾਲ ਸਿੱਧਾ ਕਰਕੇ ਵੇਖਦਾ ਵੀ ਏਦਾਂ ਜਾਏਗਾ ਗੋਲਾ, ਏਦਾਂ ਕੁੱਬਾ ਹੋ ਕੇ ਨਾ ਉੱਡ ਕੇ ਨਿਸ਼ਾਨਾ ਲਾ ਕੇ ਵੇਖਦਾ ਤੋਪ ਦੇ ਨਾਲ, ਤੋਪ ਦੀ ਨਾਲੀ ਦੇ ਨਾਲ।
ਸਭ ਸਭਾ ਕੋ ਔਰ ਸਤਿਗੁਰ ਕੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਔਰ ਮਹਾਰਾਜ ਜੀ ਦੇ ਨਾਲ ਜਿੰਨੀ ਸਭਾ ਲੱਗੀ ਹੋਈ ਹੈ, ਸਤਿਗੁਰਾਂ ਦੇ ਸਿੰਘ ਵੀ ਬੈਠੇ ਸੀ ਨਾ ਆਲੇ ਦੁਆਲੇ ਮਹਾਰਾਜ ਜੀ ਦੇ, ਜਿੱਥੇ ਕਲਗੀਧਰ ਜੀ ਪਲੰਘੇ ਤੇ ਬੈਠੇ ਆਲੇ ਦੁਆਲੇ ਸਿੰਘ ਬੈਠੇ ਹੋਏ ਦੀਵਾਨ ਸਜਾ ਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਔਰ ਸਿੰਘਾਂ ਨੂੰ
ਤਾਕ ਤਾਕ ਬਿਦ ਨਿਕੇ
ਚੰਗੀ ਤਰ੍ਹਾਂ ਤੱਕ ਤੱਕ ਕੇ ਗੋਲਿਆਂ ਦੇ ਨਿਸ਼ਾਨੇ ਲਾਏ ਨੇ, ਤੱਕ ਤੱਕ ਕੇ ਜਿਹੜੀਆਂ ਤੋਪਾਂ ਦੇ ਮੂੰਹ ਨੇ ਉਸੇ ਤਰੀਕੇ ਦੇ ਨਾਲ ਸਿੱਧੇ ਕੀਤੇ ਹਨ।
ਪਹਿਲੀ ਪਰ ਬਰੂਦ ਅਰ ਗੋਰਾ,
ਪਹਿਲੀਆਂ ਭਰ ਭਰ ਕੇ ਬਰੂਦ ਦੀਆਂ ਤੇ ਵੱਡੇ ਵੱਡੇ ਜਿਹੜੇ ਗੋਲੇ ਨੇ ਉਹ ਤੋਪਾਂ ਦੇ ਮੂੰਹ ਵਿਚ ਪਾਏ ਗਏ।
ਕਰ ਕਰ ਮਤ ਨਿਜੀਕੇ,
ਆਪਣੇ ਹਿਰਦੇ ਦੀ ਮਤ ਦੇ ਨਾਲ ਆਪਣੀ ਸਿਆਣਪ ਦੇ ਨਾਲ ਇਹਨੇ ਤੋਪਾਂ ਤਿਆਰ ਕਰਵਾਈਆਂ ਜਬਰਦਸਤ ਖਾਂ ਨੇ।
ਉਤ ਸਿੰਘਨ ਗਤ ਇਨਕੀ ਪਿਖ ਕਰ,
ਉਧਰ ਸਿੰਘਾਂ ਨੇ ਇਹਨਾਂ ਦੀ ਹਾਲਤ ਵੇਖੀ, ਸਿੰਘਾਂ ਦੀ ਨਿਗਰਾਨੀ ਸੀ, ਇਹ ਕਿਹੜਾ ਕਿ ਵੀ ਸਿੰਘ ਬੇਫਿਕਰ ਹੋ ਕੇ ਬੈਠੇ ਸਨ, ਉਹਨਾਂ ਵੀ ਪੂਰੀ ਨਿਗਰਾਨੀ ਰੱਖੀ ਹੋਈ ਸੀ ਕਿ ਤੁਰਕ ਕੀ ਕਰ ਰਹੇ ਨੇ। ਜਦੋਂ ਸਿੰਘਾਂ ਨੇ ਇਹਨਾਂ ਵੱਲ ਵੇਖਿਆ ਵੀ ਇਹ ਤੋਪਾਂ ਦੇ ਮੂੰਹ ਸਿੱਧੇ ਕਰ ਰਹੇ ਨੇ, ਗੋਲੇ ਚਲਾਣਾ ਚਾਹੁੰਦੇ ਹਨ,
ਬ੍ਰਿੰਦ ਤੋਪੇ ਅਨੁਮਾਨੇ,
ਇਹਨਾਂ ਨੇ ਅਨੇਕਾਂ ਤੋਪਾਂ ਸਿੱਧੀਆਂ ਕਰਕੇ ਸਾਹਮਣੇ ਲਿਆਂਦੀਆਂ ਨੇ, ਖੜੀਆਂ ਕਰ ਦਿੱਤੀਆਂ ਹਨ।
ਮਹਾਰਾਜ ਅਵ ਲੋਕੋ ਉਤਕੋ,
ਉਹ ਸਿੰਘਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਜਦੋਂ ਤੋਪਾਂ ਨੇੜੇ ਕਰ ਲਈਆਂ ਨੇ ਇਹਨਾਂ ਨੇ ਗੋਲੇ ਚਲਾਉਣ ਵਾਸਤੇ ਤੋਪਾਂ ਸਿੱਧੀਆਂ ਕਰ ਲਈਆਂ, ਤੇ ਵੇਖ ਕੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਲਗੀਧਰ ਜੀ ਵੇਖੋ ਉਧਰ ਨਿਗਾਹ ਮਾਰ ਕੇ,
ਨੀਚਨ ਦੁਰਮਤ ਠਾਨੇ,
ਵੇਖੋ ਇਹਨਾਂ ਨੀਚਾਂ ਨੇ ਕਿੱਡੀ ਭੈੜੀ ਮਾੜੀ ਮਤ ਧਾਰਨ ਕੀਤੀ ਹੈ, ਆਪਾਂ ਆਪ ਜੀ ਆਰਾਮ ਨਾਲ ਬੈਠੇ ਹੋ, ਸੁਖ ਨਾਲ ਬੈਠੇ ਹੋ ਇੱਥੇ, ਤੇ ਵੇਖੋ ਪਾਪੀ ਤੁਹਾਡੇ ਤੇ ਗੋਲੇ ਦਾਗਣ ਵਾਸਤੇ ਤੋਪਾਂ ਇਕੱਠੀਆਂ ਕਰੀ ਖਲੋਤੇ ਨੇ, ਮਹਾਰਾਜ ਵੇਖੋ ਇਹਨਾਂ ਨੀਚਾਂ ਦੀ ਭੈੜੀ ਤੇ ਖੋਟੀ ਮਤ ਕਿੱਡੀ ਮਾੜੀ ਹੈ। ਵੇਖੋ ਮਹਾਰਾਜ ਜੀ ਸਾਹਮਣੇ ਕਿੰਨੇ ਹਾਥੀ ਖੜੇ ਨੇ, ਘੋੜੇ ਖੜੇ ਹੋਏ ਨੇ,
ਮਾਨਵ ਜੈ ਸਮੰਦਾਏ,
ਔਰ ਉਹਨਾਂ ਨਾਲ ਸੈਂਕੜੇ ਬੰਦੇ ਵੀ ਖੜੇ ਹੋਏ ਨਜ਼ਰ ਆਉਂਦੇ ਹਨ।
ਤਾਂ ਤੋਪ ਗਨ ਲਿਆ ਮਨ ਕੇਨੇ,
ਮਹਾਰਾਜ ਜੀ ਬਲਦਾਂ ਦੇ ਪਿੱਛੇ ਬੰਨ ਬੰਨ ਕੇ ਖਿੱਚ ਖਿੱਚ ਕੇ ਤੋਪਾਂ ਲੈ ਆਏ ਨੇ, ਤੇ ਇੱਕੋ ਜਗ੍ਹਾ ਤੇ ਸਾਰੀਆਂ ਤੋਪਾਂ ਲਿਆ ਕੇ ਇਹਨਾਂ ਨੇ ਇਕੱਠੀਆਂ ਕਰਕੇ ਰੱਖ ਲਈਆਂ ਹਨ।
ਹੇਰੀ ਦ੍ਰਿਗ ਲਾਏ,
ਮਹਾਰਾਜ ਅਸੀਂ ਦੂਰੋਂ ਨਿਗਾਹ ਮਾਰ ਕੇ ਝਾਤੀ ਮਾਰ ਕੇ ਵੇਖਿਆ ਵੀ ਇਹਨਾਂ ਨੇ ਸਾਰੀਆਂ ਤੋਪਾਂ ਹੁਣੇ ਹੁਣੇ ਲਿਆਂਦੀਆਂ ਨੇ, ਪਹਿਲਾਂ ਇਹ ਤੋਪਾਂ ਇੱਥੇ ਸਾਹਮਣੇ ਨਜ਼ਰ ਨਹੀਂ ਸਨ ਆਉਂਦੀਆਂ, ਮਹਾਰਾਜ ਹੁਣੇ ਹੁਣੇ ਇਹਨਾਂ ਦੀਆਂ ਤੋਪਾਂ ਅਸੀਂ ਆਉਂਦੀਆਂ ਵੇਖੀਆਂ ਹਨ।
ਹਸਨੇ ਹੋਏ ਆਏ ਗਨ ਗੋਰੇ,
ਮਹਾਰਾਜ ਕਿਤੇ ਐਸਾ ਨਾ ਹੋਵੇ ਕਿ ਤੋਪ ਦੇ ਵਿਚੋਂ ਚੱਲਿਆ ਹੋਇਆ ਗੋਲਾ ਇੱਥੇ ਤੱਕ ਆਪਣੇ ਕੋਲ ਆ ਪਹੁੰਚੇ।
ਲਗੇ ਦੀਵਾਨ ਮਜਾਰੇ,
ਮਹਾਰਾਜ ਇੱਥੇ ਆਪਣਾ ਦੀਵਾਨ ਸਜਿਆ ਹੋਇਆ, ਆਪ ਜੀ ਦਾ ਦੀਵਾਨ ਸਜਿਆ ਹੋਇਆ, ਕਿਤੇ ਇੱਥੇ ਸਜੇ ਹੋਏ ਦੀਵਾਨ ਦੇ ਵਿਚ ਗੋਲਾ ਨਾ ਡਿੱਗੇ, ਕਿਉਂਕਿ ਉਹਨਾਂ ਨੇ ਗੋਲੇ ਦਾਗਣੇ ਨੇ, ਹੁਣ ਤੋਪਾਂ ਉਹਨਾਂ ਨੇ ਤਿਆਰ ਕਰ ਲਈਆਂ ਨੇ, ਮੂੰਹ ਇੱਧਰ ਨੂੰ ਕੀਤੇ ਹੋਏ ਨੇ, ਨਜ਼ਰ ਆ ਰਹੇ ਨੇ। ਤੇ ਮਹਾਰਾਜ ਜੇ ਹੁਣ ਤੋਪ ਦੇ ਗੋਲੇ ਚਲਾਣਗੇ ਕਿਤੇ ਇੱਥੇ ਆਪ ਜੀ ਦੇ ਦੀਵਾਨ ਵਿੱਚ ਆ ਕੇ ਤੋਪ ਦਾ ਗੋਲਾ ਨਾ ਡਿੱਗੇ।
ਅੰਗ ਭੰਗ ਕਰ ਪ੍ਰਾਣ ਬਿਨਾਸੈ।
ਮਹਾਰਾਜ ਜੇ ਤੋਪ ਦਾ ਗੋਲਾ ਆਵੇਗਾ ਕਿਤੇ ਕਿਸੇ ਦੇ ਪ੍ਰਾਣ ਨਾਸ ਨਾ ਹੋਣ ਜਾਂ ਕਿਸੇ ਦਾ ਕੋਈ ਅੰਗ ਬਾਹ ਨਾ ਟੁੱਟੀ ਟੁੱਟ ਜਾਵੇ, ਤੋਪ ਦੇ ਗੋਲੇ ਨਾਲ ਕੋਈ ਜ਼ਖਮੀ ਨਾ ਹੋ ਜਾਵੇ।
ਉਚਿਤ ਗਜ਼ਬ ਗੁਜ਼ਾਰੈ।
ਜਦੋਂ ਗੋਲਾ ਆਉਣਾ ਤੇ ਅਚਨਚੇਤ ਅਚਾਨਕ ਹੀ ਆਉਣਾ, ਉਹਦੇ ਨਾਲ ਮਹਾਰਾਜ ਜੀ ਕੋਈ ਮਰ ਵੀ ਸਕਦਾ ਕੋਈ ਜ਼ਖਮੀ ਵੀ ਹੋ ਸਕਦਾ।
ਸਨਮੁਖ ਤੇ ਉੱਠ ਦਿਸ਼ਾ ਦੂਸਰੀ।
ਮਹਾਰਾਜ ਸਾਡੀ ਬੇਨਤੀ ਹੈ ਵੀ ਆਪਾਂ ਇੱਥੋਂ ਸਾਹਮਣੇ ਉੱਠ ਚੱਲੀਏ, ਕਿਉਂਕਿ ਉਹਨਾਂ ਨੇ ਤੋਪਾਂ ਦੇ ਗੋਲੇ ਜਿਹੜੇ ਨੇ ਹੁਣ ਛੱਡਣੇ ਨੇ, ਬੀੜ ਲਈਆਂ ਨੇ ਤੋਪਾਂ। ਮਹਾਰਾਜ ਆਪ ਜੀ ਕਿਰਪਾ ਕਰੋ, ਆਪਾਂ ਹੁਣ ਇੱਥੋਂ ਉੱਠ ਚੱਲੀਏ। ਇੱਥੋਂ ਉੱਠ ਕੇ ਆਪਾਂ ਪਲੰਘਾ ਹੀ ਚੁੱਕਣਾ, ਚੁੱਕ ਕੇ ਦੂਜੇ ਪਾਸੇ ਚਲੇ ਜਾਂਦੇ ਆ ਜਿੱਧਰੋਂ ਆਪਾਂ ਨੂੰ ਓਟ ਹੋਵੇ ਤੇ ਆ ਜਿਹੜੇ ਗੋਲੇ ਨੇ ਆਪਣੇ ਤੱਕ ਨਾ ਪਹੁੰਚ ਸਕਣ।
ਲਗਾਏ ਦੀਵਾਨਾ।
ਆਪਾਂ ਥੋੜਾ ਜਿਹਾ ਪਾਸੇ ਕਰਕੇ ਦੂਜੀ ਦਿਸ਼ਾ ਵਾਲੇ ਪਾਸੇ ਚੱਲ ਕੇ ਦੀਵਾਨ ਸਜਾ ਲੈਨੇ ਆ। ਆਪਾਂ ਤਾਂ ਬਾਹਰ ਦੀਵਾਨ ਹੀ ਸਜਾਣਾ, ਇੱਥੇ ਨਹੀਂ ਤੇ ਦੂਜੇ ਥਾਂ ਤੇ ਉੱਠ ਕੇ ਸਜਾ ਲੈਂਦੇ ਹਾਂ।
ਤੁਰ ਕੇ ਸ਼ਤਰੂ ਕੋ ਕਾ ਭਰੋਸਾ, ਦੁਸ਼ਟ ਸੋ ਬੇਈਮਾਨ।
ਮਹਾਰਾਜ ਇਹਨਾਂ ਤੁਰਕਾਂ ਦਾ, ਇਹਨਾਂ ਦੁਸ਼ਮਣਾਂ ਦਾ ਕੀ ਭਰੋਸਾ ਹੈ? ਇਹ ਬੜੇ ਦੁਸ਼ਟ ਨੇ, ਇਹ ਬੇਈਮਾਨ ਨੇ। ਮਹਾਰਾਜ ਇਹਨਾਂ ਦਾ ਕੋਈ ਮਾਨ ਧਰਮ ਥੋੜੀ ਹੈ ਵੀ ਆਹ ਨਿਯਮ ਤਾਂ ਨਹੀਂ ਜੰਗ ਬੰਦੀ ਦਾ। ਜੇ ਜੰਗ ਬੰਦੀ ਦਾ ਨਿਯਮ ਇਹ ਨਹੀਂ ਹੈ ਕਿ ਤੁਸੀਂ ਕੋਈ ਬੈਠਾ ਤੇ ਬੈਠੇ ਦੇ ਉੱਤੇ ਹਮਲਾ ਕਰ ਦੋ ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਚੇਤਾਵਨੀ ਦੇ ਉੱਤੇ ਹਮਲਾ ਕਰਨਾ ਇਹ ਦੁਸ਼ਟਤਾ ਹੀ ਹੈ, ਬੇਈਮਾਨੀ ਹੈ। ਮਹਾਰਾਜ ਇਹਨਾਂ ਬੇਈਮਾਨਾਂ ਦਾ, ਦੁਸ਼ਟਾਂ ਦਾ ਕੋਈ ਭਰੋਸਾ ਨਹੀਂ ਹੈ।
ਜਬ ਨਿਰਮੋਹ ਆਪ ਪ੍ਰਭ ਉਤਰੇ, ਮਹਾਰਾਜਨ ਦਗਾ ਗੁਜ਼ਾਰਾ।
ਕਲਗੀਧਰ ਜੀ ਆਪ ਜੀ ਨੇ ਚੰਗੀ ਤਰ੍ਹਾਂ ਪਹਿਲਾਂ ਜਾਣਿਆ ਹੀ ਹੈ ਵੀ ਜਦੋਂ ਆਪ ਜੀ ਨਿਰਮੋਹਗੜ ਕਿਲੇ ਦੇ ਕੋਲ ਉਤਰੇ ਹੋਏ ਸੀ, ਪਿੱਛੇ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਕਿ ਉਦੋਂ ਇਹਨਾਂ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਆਪ ਜੀ ਤੇ ਗੋਲਾ ਦਾਗਿਆ ਸੀ। ਆਪ ਜੀ ਬਾਹਰ ਬੈਠੇ ਸੀ ਤੇ ਇਹਨਾਂ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਉਸ ਵੇਲੇ ਗੋਲਾ ਚਲਾਇਆ ਸੀ, ਗੋਲਾ ਦਾਗਿਆ ਸੀ।
ਰਾਜਨ ਦਗਾ ਗੁਜ਼ਾਰਾ।
ਜਿਹੜੇ ਪਹਾੜੀ ਰਾਜਿਆਂ ਨੇ ਬੜਾ ਵੱਡਾ ਦਗਾ ਕੀਤਾ ਸੀ ਪਹਿਲਾਂ ਤੇ ਕਹਿੰਦੇ ਸੀ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਆਟੇ ਦੀ ਗਊ ਰੱਖ ਕੇ ਕਸਮ ਦਿੱਤੀ ਸੀ। ਬਾਅਦ ਵਿਚ ਇਹਨਾਂ ਰਾਜਿਆਂ ਨੇ ਬੜਾ ਵੱਡਾ ਭਾਰੀ ਦਗਾ ਕੀਤਾ ਸੀ ਆਪ ਜੀ ਨੇ, ਜਿਸ ਵੇਲੇ ਨਿਰਮੋਹਗੜ ਵਿਖੇ ਬਾਹਰ ਮੈਦਾਨ ਵਿਚ ਡੇਰਾ ਕੀਤਾ ਹੋਇਆ ਸੀ।
ਤੋਪ ਸਮੁਖ ਕਰ ਤਾਕ ਸ਼ਿਸ਼ਤ ਕੋ।
ਇਹਨਾਂ ਨੇ ਤੋਪ ਤੁਹਾਡੇ ਵੱਲ ਮੂੰਹ ਕਰਕੇ ਸ਼ਿਸ਼ਤ ਬੰਨ ਕੇ, ਨਿਸ਼ਾਨਾ ਬੰਨ ਕੇ ਗੋਲਾ ਚਲਾਇਆ ਸੀ।
ਬੈਠਿਆ
ਬੈਠਿਆ ਆਪਾਂ ਤਾਂ ਬੈਠੇ ਸੀ ਸਹਿਜ ਸੁਭਾਏ, ਤੇ ਮਹਾਰਾਜ ਆਪਣੇ ਬੈਠਿਆ ਬੈਠੇ ਨਾ ਪਹਾੜੀ ਰਾਜਿਆਂ ਨੇ ਅਚਨਚੇਤ ਅਚਾਨਕ ਤੋਪ ਦਾ ਸਿਸਤ ਬੰਨ ਕੇ, ਨਿਸ਼ਾਨਾ ਬੰਨ ਕੇ ਗੋਲਾ ਚਲਾ ਦਿੱਤਾ।
ਤੈਸੀ ਵਿਧੀ ਕੀ ਅਬ ਦਿੱਕਤ।
ਮਹਾਰਾਜ ਉਹੀ ਵਿਧੀ ਹੁਣ ਦੁਬਾਰਾ ਅਪਣਾਉਣ ਲੱਗੇ ਨੇ। ਜ਼ਰੂਰ ਇਹ ਪਹਾੜੀ ਰਾਜਿਆਂ ਦੀ ਸਲਾਹ ਹੋਣੀ ਹੈ ਇਹਨਾਂ ਨੂੰ, ਇਹ ਸੂਬੇ ਸਰਹੰਦ ਨੂੰ, ਸੂਬੇ ਲਾਹੌਰ ਨੂੰ ਪਹਾੜੀ ਰਾਜਿਆਂ ਨੇ ਸਲਾਹ ਦਿੱਤੀ ਹੋਣੀ ਆ ਵੀ ਇਹਨਾਂ ਤੇ ਬੈਠਿਆਂ ਤੇ ਗੋਲੇ ਚਲਾਈਏ, ਜਿਵੇਂ ਮਹਾਰਾਜ ਜੀ ਪਹਿਲਾਂ ਇਹਨਾਂ ਨੇ ਚਲਾਇਆ ਸੀ ਆਪਣੇ ਤੇ ਗੋਲਾ, ਉਸੇ ਤਰ੍ਹਾਂ ਹੁਣ ਇਹ ਤੋਪ ਦਾ ਮੂੰਹ ਆਪਣੇ ਵੱਲ ਕਰਕੇ ਗੋਲੇ ਚਲਾਣਾ ਚਾਹੁੰਦੇ ਹਨ।
ਰਚਿਓ ਪਾਪ ਮਤ ਪਾਪੇ।
ਪਾਪੀ ਮਤ ਵਾਲਿਆਂ ਨੇ ਇਸ ਤਰ੍ਹਾਂ ਦਾ ਪਾਪ ਰਚਿਆ, ਇਸ ਤਰ੍ਹਾਂ ਦਾ ਇਹ ਪਾਪ ਤੇ ਛਲ ਰਚਿਆ ਹੋਇਆ।
ਬਿਨਾਂ ਜੰਗ ਤੇ ਮਾਰਨ ਚਾਤ।
ਬਿਨਾਂ ਜੰਗ ਕੀਤੇ ਹੀ ਮਾਰਨਾ ਚਾਹੁੰਦੇ ਨੇ ਤੋਪ ਦੇ ਗੋਲੇ ਨਾਲ, ਲੜਨਾ ਨਹੀਂ ਚਾਹੁੰਦੇ। ਵੇਖੋ ਮਹਾਰਾਜ ਕਿੱਡੇ ਵੱਡੇ ਪਾਪੀ ਨੇ, ਆਏ ਲੜਨ ਨੇ ਪਰ ਲੜਨਾ ਚਾਹੁੰਦੇ ਨਹੀਂ, ਬਿਨਾਂ ਜੰਗ ਕੀਤੇ ਹੀ ਮਾਰਨਾ ਚਾਹੁੰਦੇ ਹਨ।
ਮੰਦ ਮਹਿਦ ਸੰਤਾਪੇ।
ਪਹਾੜੀ ਜਿਹੜੇ ਪਹਾੜੀ ਰਾਜੇ ਨੇ, ਉਰੇ ਜਿਹੜੇ ਤੁਰਕ ਤੇ ਮਲੇਸ਼ ਨੇ, ਇਹ ਮਾੜੀ ਮਤ ਵਾਲੇ ਨੇ ਔਰ ਸੰਤਾਪੀ ਦੁੱਖ ਦੇਣ ਵਾਲੇ ਹਨ।
ਆਛੀ ਬਾਤ ਦਾਸ ਕਰ ਬਿੰਤੇ।
ਮਹਾਰਾਜ ਚੰਗੀ ਗੱਲ ਤਾਂ ਇਹੀ ਹੈ, ਸਾਰੇ ਸੇਵਾਦਾਰ ਆਪ ਜੀ ਨੂੰ ਬੇਨਤੀ ਕਰਦੇ ਨੇ।
ਐਸੀ ਵਿਧ ਲਖ ਪਾਏ।
ਜਿਵੇਂ ਵਿਧੀ ਅਸੀਂ ਲਖੀ ਹੈ ਜਾਣੀ ਹੈ, ਉਹ ਅਸੀਂ ਆਪ ਜੀ ਦੇ ਅੱਗੇ ਬੇਨਤੀ ਕਰਕੇ ਦੱਸ ਦਿੱਤੀ ਹੈ।
ਅੱਗੇ ਜਿਮ ਰਾਵਰ ਹੋਏ ਮਰਜ਼ੀ।
ਅੱਗੇ ਮਹਾਰਾਜ ਜੀ ਤੁਹਾਡੀ ਮਰਜ਼ੀ ਚੱਲਣੀ ਹੈ। ਸਾਨੂੰ ਜੋ ਨਜ਼ਰ ਆਇਆ ਅਸੀਂ ਦੱਸਣਾ ਸੀ ਕਿ ਮਹਾਰਾਜ ਤੋਪਾਂ ਦੇ ਮੂੰਹ ਬੀੜ ਲਏ ਨੇ ਪਹਾੜੀਆਂ ਨੇ ਤੁਰਕਾਂ ਨੇ, ਇਹ ਹੁਣ ਗੋਲੇ ਚਲਾਣਗੇ ਇੱਥੇ ਜਿੱਥੇ ਆਪਾਂ ਬੈਠੇ ਹਾਂ ਦੀਵਾਨ ਵਿਚ, ਤੇ ਕੋਈ ਮਰ ਵੀ ਸਕਦਾ ਕੋਈ ਜ਼ਖਮੀ ਵੀ ਹੋ ਸਕਦਾ, ਆਪਾਂ ਇੱਥੋਂ ਉੱਠ ਕੇ ਕਿਤੇ ਦੂਜੇ ਪਾਸੇ ਬੈਠ ਕੇ ਦੀਵਾਨ ਸਜਾ ਲਈਏ। ਮਹਾਰਾਜ ਅੱਗੇ ਆਪ ਜੀ ਦੀ ਮਰਜ਼ੀ ਚੱਲਣੀ। ਵੇਖੋ ਸਿੱਖ ਵੀ ਕਿੱਡੇ ਪਿਆਰ ਨਾਲ ਬੇਨਤੀ ਕਰਦੇ ਨੇ। ਬੇਨਤੀ ਵੀ ਕਰ ਦਿੱਤੀ ਹੈ, ਪਰ ਇਹ ਨਹੀਂ ਕਿਹਾ ਗੁਰੂ ਜੀ ਨਹੀਂ ਤੁਸੀਂ ਉੱਠੋ ਹੀ ਉੱਠੋ ਇੱਥੋਂ, ਉਹ ਤਾਂ ਹੋ ਜਾਂਦਾ ਹੁਕਮ। ਬੇਨਤੀ ਇਹ ਹੈ ਮਹਾਰਾਜ, ਬੇਨਤੀ ਸਾਡੀ ਇਸ ਤਰ੍ਹਾਂ, ਅੱਗੇ ਤੁਹਾਡੀ ਮਰਜ਼ੀ ਚੱਲਣੀ ਹੈ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇਗੀ, ਜਿਵੇਂ ਆਪ ਜੀ ਦੀ ਮਹਾਰਾਜ ਜੀ ਰਜਾ ਹੋਵੇਗੀ, ਉਸੇ ਤਰ੍ਹਾਂ ਹੀ ਆਪ ਜੀ ਕਰੋ
ਜਿਥਾ ਮਨ ਭਾਏ,
ਜਿਹੋ ਜੀ ਆਪ ਜੀ ਦੇ ਮਨ ਨੂੰ ਭਾਵੇ ਆਪ ਜੀ ਉਸੇ ਤਰ੍ਹਾਂ ਹੀ ਕਰੋ। ਗਰੀਬ ਨਵਾਜ
ਸੁਣ ਕਰ ਸ਼੍ਰੀ ਕਲਗੀ ਧਰ ਬੋਲੇ, ਸੁਣੋ ਖਾਲਸਾ ਪਿਆਰੇ।
ਮਹਾਰਾਜ ਜੀ ਨੇ ਜਦੋਂ ਸਿੰਘਾਂ ਦੀ ਬੇਨਤੀ ਸੁਣੀ, ਸੁਣ ਕੇ ਕਲਗੀਆਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਖਾਲਸਾ ਜੀ, ਹੇ ਮੇਰੇ ਪਿਆਰੇ ਖਾਲਸਾ ਜੀ, ਧਿਆਨ ਨਾਲ ਸੁਣੋ।
ਕਾਲ ਕੋਚ ਤਨ ਪੈਰਨ ਕੀਨੀ, ਬ੍ਰਹਮ ਕੋਚ ਉਧਾਰੇ।
ਮਹਾਰਾਜ ਜੀ ਕਹਿੰਦੇ ਭਾਈ, ਅਸੀਂ ਆਪਣੇ ਸਰੀਰ ਦੇ ਉੱਤੇ ਕਾਲ ਕਵਚ ਧਾਰਨ ਕੀਤਾ ਹੋਇਆ, ਬ੍ਰਹਮ ਕਵਚ ਅਸੀਂ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੋਇਆ। ਕਾਲ ਕਵਚ ਦਾ ਮਤਲਬ ਹੈ ਵੀ ਅਕਾਲ ਪੁਰਖ ਸਾਡੇ ਸਰੀਰ ਦਾ ਕਵਚ ਹੈ, ਜਿਵੇਂ ਕਵਚ ਹੁੰਦਾ ਨਾ ਸਰੀਰ ਤੇ ਪਾਇਆ ਹੋਇਆ, ਜਿਵੇਂ ਅੱਜ ਕੱਲ ਕਹਿ ਦਿੰਦੇ ਨੇ ਜੀ ਇਹ ਬੁਲਟ ਪਰੂਫ ਜੈਕਟ ਹੈ, ਇਹਦੇ ਚੋਂ ਗੋਲੀ ਨਹੀਂ ਲੰਘਦੀ, ਕਹਿੰਦੇ ਇਸ ਤਰ੍ਹਾਂ ਦਾ ਕਵਚ ਅਕਾਲ ਪੁਰਖ ਸਾਡੇ ਸਰੀਰ ਦੇ ਆਲੇ ਦੁਆਲੇ ਅਕਾਲ ਪੁਰਖ ਕਵਚ ਬਣਿਆ ਹੋਇਆ, ਔਰ ਸਾਡੇ ਹਿਰਦੇ ਵਿਚ ਬ੍ਰਹਮ ਕਵਚ ਹੈ। ਬ੍ਰਹਮ ਕਵਚ ਖਾਲਸਾ ਜੀ ਇੱਕ ਬਾਣੀ ਵੀ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ, ਜੋ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਉਸ ਬ੍ਰਹਮ ਕਵਚ ਬਾਣੀ ਦਾ ਨਿਤਨੇਮ ਵੀ ਕਰਦੇ ਹਨ, ਬ੍ਰਹਮ ਕਵਚ ਦਾ ਜਾਪ ਵੀ ਕਰਦੇ ਹਨ। ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਕਵਚ ਸਾਡੇ ਹਿਰਦੇ ਦੇ ਵਿਚ ਹੈ,
ਜਿਸ ਤੇ ਸੇਲ ਸੰਗ ਸਰ ਸ਼ਕਤੇ,
ਇਹਦੇ ਨਾਲ ਇਹ ਬਰਛੀਆਂ, ਇਹ ਬਰਛੇ, ਇਹ ਤੀਰ, ਇਹ ਜਿਹੜੇ ਸ਼ਸਤਰ ਹਨ,
ਤੋਮਰ ਗੋਰੀ ਗੋਰਾ,
ਵੱਡੇ ਨੇਜੇ ਗੋਲੀਆਂ ਤੇ ਆ ਜਿਹੜੇ ਗੋਲੇ ਹਨ,
ਕੰਟਕ ਦੁਸ਼ਟ ਅਨੇਕ ਯਤਨ ਤੇ,
ਆ ਦੁਸ਼ਟਾ ਰੂਪੀ ਕੰਟਕਾਂ ਦੇ ਅਨੇਕਾਂ ਯਤਨਾਂ ਦੇ ਨਾਲ ਵੀ
ਮਾਰੇ ਜੇ ਹਮ ਓਰਾ,
ਇਹ ਜੇ ਮਾਰਨਗੇ ਵੀ ਨਾ ਸਾਡੇ ਵੱਲ, ਤੀਰ ਚਲਾਉਣਗੇ, ਬਰਛੀਆਂ ਚਲਾਉਣਗੇ, ਗੋਲੀਆਂ ਚਲਾਣਗੇ, ਗੋਲੇ ਚਲਾਣਗੇ, ਜਾਂ ਹੋਰ ਅਨੇਕਾਂ ਪ੍ਰਕਾਰ ਦੇ ਸ਼ਸਤਰ ਜੇ ਸਾਡੇ ਵੱਲ ਚਲਾਉਣਗੇ ਵੀ ਇਹ ਦੁਸ਼ਟ ਮਤ ਵਾਲੇ,
ਏਕ ਨਾ ਲਾਗ ਸਕੈ ਤਨ ਹਮਰੇ।
ਕਹਿੰਦੇ ਨਾ ਵੱਲੋਂ ਚਲਾਏ ਹੋਏ ਹਜ਼ਾਰਾਂ ਸ਼ਸਤਰ ਤੇ ਅਸਤਰ ਇੱਕ ਵੀ ਸਾਡੇ ਸਰੀਰ ਨੂੰ ਨਹੀਂ ਲੱਗ ਸਕੇਗਾ, ਇੱਕ ਵੀ ਸਾਡੇ ਤਨ ਨੂੰ ਨਹੀਂ ਲੱਗ ਸਕੇਗਾ, ਕਿਉਂਕਿ ਸਾਡਾ ਕਵਚ ਅਕਾਲ ਪੁਰਖ ਪਰਮਾਤਮਾ ਹੈ। ਅਕਾਲ ਪੁਰਖ ਦਾ ਕਵਚ ਅਸੀਂ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ, ਇਹਨਾਂ ਵੱਲੋਂ ਚਲਾਇਆ ਕੋਈ ਤੀਰ ਗੋਲੀ ਗੋਲਾ ਉਹ ਸਾਡੇ ਕੋਲ ਆ ਕੇ ਨਹੀਂ ਵੱਜੇਗਾ, ਸਾਡੇ ਸਰੀਰ ਤੇ ਨਹੀਂ ਚੱਲੇਗਾ।
ਸਾਰੇ ਉਪਾਅ ਨਿਫਲਾਵੇਂ,
ਇਹਨਾਂ ਦੇ ਕੀਤੇ ਹੋਏ ਸਾਰੇ ਉਪਾਅ ਉਹ ਅੱਜ ਅਸੀਂ ਇਹਨਾਂ ਕੋਲੋਂ ਕਰਵਾ ਕੇ ਵਿਖਾ ਵੀ ਦੇਣਾ, ਇਹ ਸਾਡੇ ਮਾਰਨ ਦਾ ਸਾਨੂੰ ਮਾਰਨ ਦਾ ਬੜੇ ਉਪਾਅ ਕਰਨਗੇ, ਗੋਲੇ ਚਲਾਉਣਗੇ, ਪਰ ਇਹਨਾਂ ਦੇ ਸਾਰੇ ਕੀਤੇ ਹੋਏ ਉਪਾਅ ਅੱਜ ਨਿਫਲ ਕਰ ਦੇਵਾਂਗੇ।
ਮਹਾਕਾਲ ਕਾਲੀ ਰਖਵਾਰੇ,
ਮਹਾਕਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਕਾਲ ਦਾ ਵੀ ਕਾਲ ਉਹਨੂੰ ਕਹਿੰਦੇ ਨੇ ਮਹਾਕਾਲ, ਉਹ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਉਹ ਸਾਡੇ ਰਾਖੀ ਕਰਨ ਵਾਲਾ ਹੈ।
ਕਰ ਹੱਥ ਬਚਾਵੇ,
ਮਹਾਕਾਲ ਰਖਵਾਰ ਹਮਾਰੋ, ਮਹਾਲੋਹੋ ਮੈਂ ਕਿੰਕਰ ਥਾਰੋ, ਦਸਵੇਂ ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਉਹ ਮਹਾਕਾਲ ਸਾਡਾ ਰਖਵਾਲਾ ਹੈ, ਉਹਨੇ ਸਾਨੂੰ ਹੱਥ ਦੇ ਕੇ ਬਚਾਉਣਾ, ਹੱਥ ਦੇ ਕੇ ਰੱਖਣਾ ਹੈ।
ਸਰਬ ਲੋਹ ਕੀ ਰੱਖਿਆ ਹਮਕੋ,
ਸਾਨੂੰ ਸਰਬ ਲੋਹ ਦੀ ਰੱਖਿਆ ਹੈ। ਮਹਾਰਾਜ ਦਸਵੇਂ ਪਾਤਸ਼ਾਹ ਦੇ ਅਕਾਲ ਉਸਤਤ ਸਾਹਿਬ ਦੇ ਬਚਨ ਨੇ, ਅਕਾਲ ਪੁਰਖ ਕੀ ਰੱਖਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਖਿਆ ਹਮਨੇ। ਸਰਬ ਲੋਹ ਕਿਹਨੂੰ ਕਿਹਾ? ਅਕਾਲ ਪੁਰਖ ਪਰਮੇਸ਼ਰ ਨੂੰ। ਦਸਵੇਂ ਪਾਤਸ਼ਾਹ ਦੀ ਬਾਣੀ ਵੀ ਹੈ ਸਰਬਲੋਹ ਗ੍ਰੰਥ, ਉਹਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਰਬਲੋਹ ਹੈ, ਉਹਨੂੰ ਅਕਾਲ ਪੁਰਖ ਨੂੰ ਸਰਬਲੋਹ ਦਾ ਰੂਪ ਵਰਣਨ ਕੀਤਾ ਹੈ। ਕਹਿੰਦੇ ਉਹ ਸਾਡੀ ਰੱਖਿਆ ਕਰਨ ਵਾਲਾ ਹੈ।
ਪੇਸ਼ ਨਾ ਜਾਏ ਮਲੇਚਨ ਕੋ ਕੁਛ,
ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਉਹ ਸਰਬਲੋਹ ਸਾਡੀ ਰੱਖਿਆ ਕਰਨ ਵਾਲਾ ਹੈ। ਇਹ ਜਿਹੜੇ ਮਲੇਚ ਨੇ, ਇਹਨਾਂ ਦੀ ਸਾਡੇ ਤੇ ਕੋਈ ਪੇਸ਼ ਨਹੀਂ ਚੱਲਣੀ, ਇਹਨਾਂ ਤੇ ਸਾਡਾ ਇਹਨਾਂ ਤੇ ਇਹ ਜਿਹੜੇ ਨੇ ਇਹਨਾਂ ਦਾ ਸਾਡੇ ਤੇ ਕੋਈ ਜ਼ੋਰ ਨਹੀਂ ਚੱਲਣਾ।
ਕਰਤੇ ਉਪਾਏ ਮਿਸਾਲੇ,
ਜਿੰਨੇ ਮਰਜ਼ੀ ਉਪਾਅ ਕਰ ਲੈਣ, ਜਿੰਨੇ ਮਰਜ਼ੀ ਤਰੀਕੇ ਕਰ ਲੈਣ, ਇਹਨਾਂ ਦਾ ਕੋਈ ਉਪਾਅ ਸਫਲਾ ਨਹੀਂ ਹੋਣਾ ਮਲੇਛਾ ਪਾਪੀਆਂ ਦਾ।
ਇਤਨੀ ਕੈਤ ਹੋਤੇ ਸ਼੍ਰੀ ਸਤਿਗੁਰ ਛੂਤੀ ਤੋਪ ਸਮਦਾਏ।
ਬਚਨ ਹਲੇ ਗੁਰੂ ਕਲਗੀਧਰ ਜੀ ਕਹਿ ਹੀ ਰਹੇ ਸਨ ਕਿ ਇਹਨੇ ਨੂੰ ਤੋਪਾਂ ਦੇ ਗੋਲੇ ਛੁੱਟ ਗਏ, ਇਹਨੇ ਨੂੰ ਤੋਪਾਂ ਦੇ ਵਿੱਚੋਂ ਗੋਲੇ ਨਿਕਲ ਕੇ ਅੱਗ ਵਰਾਉਣ ਲੱਗੇ।
ਛੁੱਟੀ ਤੋਪ ਸਮਦਾਏ,
ਸਾਰੀਆਂ ਤੋਪਾਂ ਉਸ ਵੇਲੇ ਚੱਲ ਪਈਆਂ।
ਗਾਜ ਗਾਜ ਕਰ ਬਾਰ ਬਾਰ ਜਨ ਗਿਰੀ ਤੋਂ ਗਿਰ ਪਰ ਆਏ।
ਗੱਜ ਗੱਜ ਕੇ ਉਹ ਤੋਪਾਂ ਦੇ ਗੋਲੇ ਨਿਕਲਣ ਲੱਗੇ। ਉਹ ਤੋਪਾਂ ਵਿਚੋਂ ਗੋਲੇ ਚਲਦੇ ਚਲਦੇ ਪਹਾੜ ਦੇ ਉੱਤੇ ਆ ਕੇ ਡਿੱਗਦੇ ਜਿੱਥੇ ਮਹਾਰਾਜ ਜੀ ਬੈਠੇ ਹਨ।
ਅੰਧ ਧੁੰਦ ਇੱਕ ਬਾਰ ਪਇਓ ਤਬ,
ਉਹ ਵੇਰੀ ਕਹਿੰਦੇ ਅੰਧ ਧੁੰਦ ਹੀ ਹੋ ਗਿਆ। ਜਦੋਂ ਗੋਲੇ ਚਲਦੇ ਨੇ ਧੂਆਂ ਨਿਕਲਦਾ ਬਰੂਦ ਦਾ, ਕਹਿੰਦੇ ਅੰਧ ਧੁੰਦ ਹੀ ਹੋ ਗਈ, ਇੱਕ ਵੇਰੀ ਨਜ਼ਰ ਨੀ ਆਉਂਦਾ ਕੁਝ।
ਉੱਠਿਓ ਧੂਮ ਨਾ ਵਿਛਾਇਓ,
ਧੂਆਂ ਉੱਡਿਆ ਹੋਇਆ ਆਕਾਸ਼ ਨੂੰ ਜਾ ਚੜਿਆ ਹੈ।
ਖਰੇ ਤੁਰੰਗ ਮਤੰਗ ਨਾ ਦੀਕਤ,
ਸਾਹਮਣੇ ਘੋੜੇ ਖਲੋਤੇ ਹਾਥੀ ਖਲੋਤੇ ਵੀ ਨਜ਼ਰ ਨੀ ਆਉਂਦੇ ਧੂਏ ਨਾਲ।
ਨਿਕਟ ਸਥਾਨ ਹਿਲਾਇਓ,
ਔਰ ਜਿਹੜੀ ਨੇੜੇ ਦੀ ਜਗ੍ਹਾ ਹੈ ਉੱਥੇ ਆ ਕੇ ਗੋਲੇ ਡਿੱਗ ਪਏ, ਪਰ ਮਹਾਰਾਜ ਜੀ ਦੇ ਕੋਲ ਗੋਲਾ ਨਹੀਂ ਆ ਸਕਿਆ।
ਪ੍ਰਤੀਤੁਨੇ ਉੱਠੀ ਸੈਲ ਅਰੜਾਏ, ਸ਼ਬਦ ਸਹਿ ਨੈ ਸ਼ਰੋਨਾ।
ਕਹਿੰਦੇ ਜਦੋਂ ਗੋਲੇ ਚੱਲੇ ਤੇ ਉਹਨਾਂ ਦੀ ਆਵਾਜ਼ ਜਦੋਂ ਉੱਠੀ ਨਾ, ਉਸ ਆਵਾਜ਼ ਨਾਲ ਇੱਕ ਵਾਰੀ ਪਹਾੜ ਵੀ ਅਰੜਾਏ ਹਨ, ਉਹ ਪਹਾੜ ਵੀ ਇੱਕ ਵਾਰੀ ਗੂੰਜੇ ਨੇ, ਔਰ ਉਹਨਾਂ ਕੋਲੋਂ ਵੀ ਇਹ ਸ਼ਬਦ ਇੰਨਾ ਜ਼ਿਆਦਾ ਗੂੰਜਿਆ ਤੋਪਾਂ ਦੇ ਚੱਲਣ ਦਾ ਕਿ ਕੰਨਾਂ ਕੋਲੋਂ ਵੀ ਸਹਿਣ ਨਹੀਂ ਹੋ ਰਿਹਾ, ਕੰਨਾਂ ਰਾਹੀਂ ਵੀ ਸੁਣਿਆ ਨਹੀਂ ਜਾ ਰਿਹਾ।
ਕਰਕੇ ਤੋਪਾ ਬਲ ਬਰੂਦ ਤੇ,
ਬਲ ਦੇ ਨਾਲ ਤੋਪਾਂ ਬਰੂਦ ਨਾਲ ਕੜਕਦੀਆਂ ਹਨ।
ਅਗੈਤ ਕੈ ਕੋਨਾ,
ਜਦੋਂ ਇਹੋ ਜਿਹੀਆਂ ਤੋਪਾਂ ਚੱਲਦੀਆਂ ਨੇ, ਕਹਿੰਦੇ ਫਿਰ ਕੌਣ ਹੈ ਜਿਹੜਾ ਇਹਨਾਂ ਦੇ ਸਾਹਮਣੇ ਅਟਕ ਸਕੇ, ਕੌਣ ਹੈ ਜਿਹੜਾ ਇਹਨਾਂ ਦੇ ਸਾਹਮਣੇ ਅਟਕ ਕੇ ਰੋਕ ਸਕੇ।
ਸਗਰੇ ਗੋਰੇ ਗਿਰ ਕੇ ਸਿਰ ਤੇ ਉੱਚੇ ਨਭ ਕੋ ਜਾਏ,
ਜਿੰਨੇ ਗੋਲੇ ਇਹਨਾਂ ਨੇ ਚਲਾਏ ਨਾ, ਜਿੱਥੇ ਸਤਿਗੁਰੂ ਜੀ ਬੈਠੇ ਸੀ ਮਹਾਰਾਜ ਜੀ ਦੇ ਉੱਪਰਲੇ ਪਾਸਿਓ ਉੱਡ ਉੱਡ ਕੇ ਪਾਰਲੇ ਪਾਸੇ ਜਾਈ ਜਾਂਦੇ ਨੇ, ਜਿੰਨੇ ਵੀ ਗੋਲੇ ਨੇ ਆਖੋ ਸਤਨਾਮ ਸ੍ਰੀ। ਹਾਲਾਂਕਿ ਕਈਆਂ ਦੇ ਤੋਪਾਂ ਦੇ ਮੂੰਹ ਗੋਲੇ ਥੱਲੇ ਨੂੰ ਕੀਤੇ ਹੋਏ, ਕਿਸੇ ਨੂੰ ਉੱਪਰ ਨੂੰ ਕੀਤੇ ਹੋਏ, ਪਰ ਕੋਈ ਗੋਲਾ ਸਤਿਗੁਰਾਂ ਤੱਕ ਨਹੀਂ ਆਇਆ। ਜਿੰਨੇ ਵੀ ਗੋਲੇ ਸਨ ਉਹ ਸਾਰੇ ਪਹਾੜ ਜਿਹੜੇ ਤੇ ਮਹਾਰਾਜ ਜੀ ਬੈਠੇ ਨੇ ਉਹਦੇ ਉੱਤੋਂ ਦੀ ਸਿਰ ਦੇ ਉੱਤੋਂ ਦੀ ਆਕਾਸ਼ ਵੱਲ ਨੂੰ ਜਾ ਰਹੇ ਨੇ।
ਸ੍ਰੀ ਦੀਵਾਨ ਸਕਲ ਬਚ ਸਕਲ ਵਿੱਚ ਸ੍ਰੀ ਪ੍ਰਭ ਕੇ ਕੋ ਛੋਨ ਨਾ ਪਾਏ।
ਸਤਿਗੁਰੂ ਜੀ ਦਾ ਦੀਵਾਨ ਉਸੇ ਤਰ੍ਹਾਂ ਹੀ ਡੁੱਟੇ ਕੇ ਆ ਰਿਹਾ। ਮਹਾਰਾਜ ਜੀ ਕਹਿੰਦੇ ਸਿੰਘੋ ਬੇਫਿਕਰ ਹੋ ਕੇ ਬੈਠੇ ਰਹੋ, ਆਪਣਾ ਰਾਖਾ ਅਕਾਲ ਪੁਰਖ ਪਰਮਾਤਮਾ ਹੈ, ਬੇਫਿਕਰ ਹੋ ਕੇ ਬੈਠੇ ਰਹੋ। ਸਾਰੇ ਸਿੰਘ ਉਸੇ ਤਰ੍ਹਾਂ ਦੀਵਾਨ ਵਿਚ ਬੈਠੇ ਰਹੇ, ਕਹਿੰਦੇ ਕਿਸੇ ਦੀ ਬਾਤ ਤੱਕ ਨੂੰ ਵੀ ਛੂ ਨਹੀਂ ਸਕੇ ਗੋਲੇ।
ਉੱਪਰ ਮੁਕਰ ਦੇਖਦੇ ਸਿੰਘ,
ਜਦੋਂ ਵੇਖਦੇ ਨੇ ਗੋਲੇ ਲੰਘਦੇ ਨੇ ਨਾ ਉੱਤੋਂ ਦੀ ਸਿਰ ਦੇ ਉੱਤੋਂ ਦੀ ਆਕਾਸ਼ ਵਾਲੇ ਪਾਸੇ ਨੂੰ, ਤੇ ਸਿੰਘ ਉੱਪਰ ਨੂੰ ਮੂੰਹ ਕਰਕੇ ਗੋਲਿਆਂ ਨੂੰ ਲੰਘਦਿਆਂ ਵੇਖਦੇ ਹਨ।
ਸ਼ੁੰਕ ਤੇ ਜਾਏ ਆਕਾਸ਼ਾ,
ਆਕਾਸ਼ ਦੇ ਵਿਚੋਂ ਦੀ ਉਹ ਗੋਲੇ ਸ਼ੂਕ ਦੇ ਜਾਂਦੇ ਨੇ, ਬੜੀ ਤੇਜ਼ੀ ਨਾਲ ਹਵਾ ਨੂੰ ਚੀਰ ਦੇ ਜਾਂਦੇ ਨੇ।
ਪਰ ਸਿਵਰ ਜੇ ਤੁਰਕ ਨਕਾਲੇ, ਤਿਨਕੋ ਕਰਤ ਬਿਨਾਸ਼ਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਵੇਖੋ ਕਲਾ ਮਹਾਰਾਜ ਜੀ ਦੀ, ਵੀ ਉਹ ਜਿਹੜੇ ਗੋਲੇ ਨੇ ਨਾ, ਜਿੱਥੇ ਸਤਿਗੁਰੂ ਜੀ ਬੈਠੇ ਨੇ ਪਾਰਲੇ ਪਾਸੇ ਜਾਂਦੇ ਨੇ ਉੱਡ ਕੇ, ਤੇ ਜਦੋਂ ਪਾਰਲੇ ਪਾਸੇ ਦੂਰ ਤੱਕ ਉੱਡ ਕੇ ਜਾਂਦੇ ਨੇ, ਉਧਰ ਤੁਰਕਾਂ ਦੀਆਂ ਫੌਜਾਂ ਦਾ ਕਿਉਂਕਿ ਘੇਰਾ ਪਾਇਆ ਹੋਇਆ ਸੀ ਨਾ, ਇਧਰੋਂ ਚਲਾਉਂਦੇ ਨੇ, ਉਧਰ ਦੂਜੇ ਪਾਸੇ ਜਿਹੜੇ ਤੁਰਕ ਬੈਠੇ ਨੇ ਉਹਨਾਂ ਤੇ ਹੀ ਜਾ ਕੇ ਗੋਲੇ ਵੱਜ ਵੱਜ ਪੈਂਦੇ ਨੇ। ਉਲਟੇ ਉਹਨਾਂ ਤੁਰਕਾਂ ਦੇ ਜਿਹੜੇ ਬੰਦੇ ਨੇ ਉਹੀ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਗੋਲਿਆਂ ਨਾਲ ਮਰ ਰਹੇ ਹਨ।
ਸੁਪਟ ਪਵੰਗਮ ਕਰੇ ਸੰਗਾਰਨ,
ਵੱਲੋਂ ਚਲਾਏ ਗੋਲੇ ਇਹਨਾਂ ਦੇ ਸਿਪਾਹੀਆਂ ਨੂੰ ਹੀ ਮਾਰ ਰਹੇ ਨੇ। ਇਹਨੂੰ ਕਹਿੰਦੇ ਨੇ ਨਾ ਆਪ ਲੜੂ ਨਾ ਫੌਜ ਲੜਾਊ, ਭੱਟ ਬੀਰ ਨੂੰ ਸੇਤੀ ਬਾਂਧ ਮਗਾਓ, ਨਾ ਆਪ ਲੜਨਾ ਨਾ ਫੌਜ ਲੜਾਣੀਆਂ, ਵੈਰੀਆਂ ਨੂੰ ਆਪਸ ਚ ਲੜਾ ਲੜਾ ਕੇ ਮਾਰ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਕੀ ਮਾਰਨਾ ਸੀ ਇਹਨਾਂ ਨੇ, ਆਪਣੇ ਹੀ ਬੰਦੇ ਮਾਰ ਦਿੱਤੇ। ਕਈ ਘੋੜੇ ਮਰ ਗਏ, ਕਈ ਹਾਥੀ ਮਰ ਗਏ ਇਹਨਾਂ ਦੇ, ਕਈ ਜਵਾਨ ਮਾਰੇ ਗਏ।
ਹਾਹਾਕਾਰ ਮਚਾਇਓ,
ਹਾਹਾਕਾਰ ਮਚ ਗਈ, ਕਹਿੰਦੇ ਗੋਲੇ ਕਿੱਥੋਂ ਆ ਰਹੇ ਨੇ। ਜਿੱਥੇ ਸਤਿਗੁਰੂ ਜੀ ਬੈਠੇ ਸੀ ਪਾਰਲੇ ਪਾਸੇ ਕਿਲਾ ਸੀ, ਤੁਸੀਂ ਹਿਸਾਬ ਲਾ ਲਓ ਵੀ ਉਹ ਕਿਲੇ ਨੂੰ ਵੀ ਟੱਪ ਕੇ ਗੋਲੇ ਪਾਰਲੇ ਪਾਸੇ ਜਾ ਰਹੇ ਸਨ, ਤੇ ਕਿਲੇ ਦੇ ਪਾਰਲੇ ਪਾਸੇ ਦੁਸ਼ਮਣ ਬੈਠੇ ਸੀ, ਤੁਰਕਾਂ ਦੀ ਫੌਜ ਬੈਠੀ ਸੀ, ਉਹਨਾਂ ਨੂੰ ਜਾ ਜਾ ਕੇ ਉਹ ਗੋਲੇ ਵੱਜ ਰਹੇ ਨੇ, ਹਾਹਾਕਾਰ ਮੱਚ ਗਈ।
ਇੱਕ ਸੂਬੇ ਤੋਪਨ ਮੁਖੀ ਉੱਚਾ,
ਸੂਬੇ ਨੇ ਵੇਖਿਆ ਵੀ ਗੋਲੇ ਤਾਂ ਪਾਰ ਦੂਰ, ਸਾਡੀ ਫੌਜ ਦਾ ਨੁਕਸਾਨ ਹੋ ਰਿਹਾ। ਭੱਜਿਆ ਆਇਆ, ਕਿਸੇ ਨੇ ਆ ਕੇ ਦੱਸਿਆ, ਮਹਾਰਾਜ ਆਪਣੇ ਬੰਦੇ ਹੀ ਮਾਰੀ ਜਾਂਦੇ ਹੋ। ਉਸੇ ਵਕਤ ਇਹਨੇ ਆਖਿਆ ਵੀ ਤੋਪਾਂ ਦੇ ਮੂੰਹ ਥੱਲੇ ਨੂੰ ਕਰੋ। ਹੁਣ ਤੋਪਾਂ ਦੇ ਮੂੰਹ ਇਹਨੇ ਹੋਰ ਥੱਲੇ ਨੂੰ ਕਰਵਾ ਦਿੱਤੇ।
ਫੇਰ ਉਹ ਪੇਚ ਨਿਵਾਇਓ,
ਔਰ ਫੇਚ ਪੇਚ ਫੇਰ ਕੇ ਉਹਨਾਂ ਤੋਪਾਂ ਦੇ ਮੂੰਹ ਥੱਲੇ ਨੂੰ ਮੁੜਵਾਏ ਹਨ।
ਸਗਰੀ ਮੈਂ ਥੈਲੀ ਪੁਨ ਘਾਲੀ,
ਦੁਬਾਰਾ ਫੇਰ ਉਹਨਾਂ ਵਿਚ ਬਰੂਦ ਦੀਆਂ ਥੈਲੀਆਂ ਪਾਈਆਂ ਬੰਦੂਕਾਂ ਵਿਚ,
ਗੋਰਾ ਗਜ ਤੇ ਠੋਕਾ,
ਔਰ ਉਹਨਾਂ ਤੋਪਾਂ ਵਿਚ ਬਰੂਦ ਦੀਆਂ ਥੈਲੀਆਂ ਪਾਈਆਂ, ਗੋਲੇ ਪਾਏ ਤੇ ਗਜਾਂ ਦੇ ਨਾਲ ਬਰੂਦ ਨੂੰ ਠੋਕਿਆ ਹੈ।
ਕਰੀ ਤਿਆਰ ਪੁਨ ਤਾਕ ਸ਼ਿਸਤ ਕੋ,
ਫਿਰ ਦੁਬਾਰਾ ਤੋਪਾਂ ਤਿਆਰ ਕਰਕੇ ਮੂੰਹ ਨੀਵੇਂ ਕਰਕੇ ਹੁਣ ਫਿਰ ਨਿਸ਼ਾਨਾ ਤੱਕ ਕੇ ਗੁਰੂ ਸਾਹਿਬ ਜੀ ਵਾਲੇ ਪਾਸੇ ਨੂੰ ਤੋਪਾਂ ਚਲਾਉਣ ਲੱਗੇ।
ਬਾਰੰਬਾਰ ਬਿਲੁਕਾ,
ਬਾਰ ਬਾਰ ਵੇਖਦਾ, ਸਿਸਤ ਬੰਨਦਾ ਪੂਰੀ, ਜਬਰਦਸਤ ਖਾਂ ਨਿਸ਼ਾਨਾ ਲਾ ਕੇ ਵੇਖਦਾ ਵੀ ਗੋਲਾ ਜਾਣਾ ਤੇ ਉੱਥੇ ਚਾਹੀਦਾ ਸੀ, ਇਹ ਟੱਪ ਕੇ ਪਾਰ ਕਿਉਂ ਜਾ ਰਿਹਾ। ਨੀਵਾਂ ਕਰ ਕਰਕੇ ਤੋਪਾਂ ਦੇ ਮੂੰਹ ਪੂਰੇ ਨਿਸ਼ਾਨੇ ਲਾ ਲਾ ਕੇ, ਸੇਧ ਲਾ ਲਾ ਕੇ ਵੇਖਦਾ ਹੈ।
ਦੁਤੀਆ ਛਲਕ ਫਿਰ ਤਾਕ ਪਰਾਰੇ,
ਛਲਕ ਫੇਰ ਚਲਵਾਈ ਤੱਕ ਕੇ। ਛਲਕ ਦਾ ਮਤਲਬ ਹੁੰਦਾ ਵੀ ਇਕੱਠੀਆਂ 20-50 ਤੋਪਾਂ ਇਕੱਠੀਆਂ ਚਲਾ ਦੇਣੀ, ਉਹਨੂੰ ਛਲਕ ਕਹਿੰਦੇ ਨੇ। ਕਹਿੰਦੇ ਫੇਰ ਇਹਨੇ ਛਲਕ ਚਲਵਾਈ, ਜਿੰਨੀਆਂ ਤੋਪਾਂ ਸਨ 20-30 ਅੱਗੇ ਪਈਆਂ ਹੋਈਆਂ, ਸਾਰੀਆਂ ਇਕੱਠੀਆਂ ਦੀ ਸਿਸਤ ਬੰਨ ਕੇ ਤੋਪਾਂ ਦੇ ਗੋਲੇ ਦਾਗੇ ਹਨ।
ਦਾਰਨ ਨਾ ਦੇ ਉਠਾਵਾ,
ਫੇਰ ਬੜੀ ਭਿਆਨਕ ਆਵਾਜ਼ ਉੱਠੀ ਹੈ, ਭਿਆਨਕ ਨਾਦ ਉੱਠਿਆ ਹੈ।
ਤੁਮ ਤਾਰ ਤੈ ਜਿਤ ਕਿਤ ਪਸਰੇ,
ਕਿੱਧਰ ਕਿੱਧਰ ਵੇਖੀਏ ਧੂਆਂ ਹੀ ਧੂਆਂ ਨਜ਼ਰ ਆਉਂਦਾ, ਧੂਏ ਦੀ ਧਾਰ ਨਜ਼ਰ ਆਉਂਦੀ ਹੈ, ਬਰੂਦ ਦਾ ਧੂਆਂ ਨਜ਼ਰ ਆਉਂਦਾ ਹੈ।
ਦੇਖਣ ਕੁਛ ਪਾਵਾ,
ਕੁਝ ਨਜ਼ਰ ਨਹੀਂ ਆਉਂਦਾ ਉਸ ਵੇਲੇ ਜਿਸ ਵੇਲੇ ਧੂਆਂ ਉੱਡਦਾ ਨਾ, ਤੇ ਕੁਝ ਵੀ ਨਹੀਂ ਦਿਸਦਾ।
ਗਿਰ ਕੀ ਜੜ ਮੈਂ ਗੋਰੇ ਸਗਰੇ ਜਾਏ ਲਗੇ ਇੱਕ ਬਾਰੇ,
ਵੇਖੋ ਮਹਾਰਾਜ ਜੀ ਦੀ ਕਲਾ ਕਿਵੇਂ ਪ੍ਰਤੱਖ ਵਰਤਰੀ। ਪਹਿਲਾਂ ਉੱਤੇ ਮੂੰਹ ਕੀਤੇ ਤੇ ਉੱਤੋਂ ਦੀ ਟੱਪ ਗਏ ਗੋਲੇ, ਜਦੋਂ ਨੀਵੀਆਂ ਕੀਤੀਆਂ ਤੋਪਾਂ ਤੇ ਉਹੀ ਗੋਲੇ ਜਿਹੜੇ ਸਨ, ਜਿਹੜੇ ਪਹਾੜ ਤੇ ਮਹਾਰਾਜ ਜੀ ਬੈਠੇ ਸੀ ਨਾ, ਉਸ ਪਹਾੜ ਦੀ ਜੜ ਵਿਚ ਜਾ ਕੇ ਵੱਜਣ ਲੱਗੇ ਥੱਲੇ। ਉੱਤੇ ਤੱਕ ਤੇ ਕੀ ਜਾਣੇ ਸੀ, ਬਰਾਬਰ ਨਹੀਂ ਪਹੁੰਚੇ। ਉਹ ਥੱਲੇ ਜੜ ਦੇ ਵਿਚ ਜਾ ਕੇ ਪਹਾੜ ਦੀ ਜਿਹੜੀ ਜੜ ਹੈ ਉਹਦੇ ਵਿਚ ਜਾ ਕੇ ਗੋਲੇ ਵੱਜਣ ਲੱਗੇ।
ਟਿੱਕਾ ਖਾਲਸਾ ਹਰਕਤ ਹੈ ਕਰ, ਤੁਰਕਨ ਕੀ ਮਤ ਮਾਰੇ,
ਸਿੰਘ ਵੇਖ ਕੇ, ਖਾਲਸਾ ਵੇਖ ਵੇਖ ਕੇ ਖੁਸ਼ ਹੋ ਰਿਹਾ। ਦਸਵੇਂ ਪਾਤਸ਼ਾਹ ਕੋਲ ਸਿੰਘ ਬੈਠੇ ਖੁਸ਼ ਹੋ ਰਹੇ ਨੇ, ਕਹਿੰਦੇ ਵੇਖੋ ਤੁਰਕਾਂ ਦੀ ਮਤ ਕਿਵੇਂ ਮਾਰੀ ਗਈ ਹੈ, ਪਹਿਲਾਂ ਆਪਣੇ ਬੰਦੇ ਮਾਰ ਲਏ, ਹੁਣ ਗੋਲੇ ਚਲਾਉਂਦੇ ਨੇ ਥੱਲੇ ਮਾਰੀ ਜਾਂਦੇ ਨੇ ਪਹਾੜ ਦੀ ਜੜ ਦੇ ਵਿਚ। ਇਹੋ ਜੇ ਤੋਪਚੀ ਨੇ ਇਹਨਾਂ ਦੇ, ਏਦਾਂ ਦੀਆਂ ਤੋਪਾਂ ਚਲਾਣੀਆਂ ਜਾਣਦੇ ਨੇ, ਲਿਆਉਣ ਸਾਡੇ ਕੋਲੇ ਤੋਪਾਂ ਚਲਾ ਕੇ ਅਸੀਂ ਦੱਸੀਏ ਕਿਵੇਂ ਚਲਾਈ ਦੀਆਂ ਨੇ। ਮਹਾਰਾਜ ਜੀ ਦੇ ਸਿੰਘ ਖਾਲਸਾ ਵੇਖ ਵੇਖ ਕੇ ਖੁਸ਼ ਹੋ ਰਹੇ ਨੇ, ਕਹਿੰਦੇ ਵੇਖੋ ਤੁਰਕਾਂ ਦੀ ਮਤ ਮਾਰੀ ਗਈ ਹੈ।
ਜਗਤ ਪਤੀ ਕੋ ਚਾਤ ਹਤਮੇ,
ਵੇਖੋ ਜਗਤ ਦੇ ਪਤੀ, ਜਗਤ ਦੇ ਨਾਥ, ਸਾਰੇ ਸੰਸਾਰ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ, ਦੀਨ ਤੇ ਦੁਨੀਆਂ ਦੇ ਸਵਾਮੀ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰਨਾ ਚਾਹੁੰਦੇ ਨੇ, ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਾਰਨਾ ਚਾਹੁੰਦੇ ਨੇ।
ਸਿੰਪਨ ਸਿੰਧ ਉਲੀਚੈ,
ਕਹਿੰਦੇ ਤਾਂ ਉਹ ਗੱਲ ਹੋਈ ਕਿ ਜਿਵੇਂ ਸਿੱਪੀ ਦੇ ਵਿਚ ਕੋਈ ਸਮੁੰਦਰ ਨੂੰ ਉਲੀਚਣਾ ਚਾਹੁੰਦਾ, ਸਿੱਪੀ ਵਿਚ ਸਮੁੰਦਰ ਨੂੰ ਭਰਨਾ ਚਾਹੁੰਦਾ, ਨਾ ਕੋਈ ਸਿੱਪੀ ਵਿਚ ਸਮੁੰਦਰ ਨੂੰ ਭਰ ਸਕਦਾ ਤੇ ਨਾ ਕੋਈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰ ਸਕਦਾ ਹੈ।
ਭਗਨੋ ਸੈਲ ਮਸ਼ਕ ਜਿਵੇਂ ਚਿਤਵਤ,
ਇਹ ਤਾਂ ਉਹ ਗੱਲ ਹੈ ਕਿ ਜਿਵੇਂ ਕੋਈ ਮੱਛਰ ਕਿਸੇ ਪਹਾੜ ਨੂੰ ਟੱਕਰ ਮਾਰ ਕੇ ਭੰਨਣਾ ਜਾਵੇ, ਕਿਤੇ ਭੰਨ ਸਕਦਾ ਹੋਵੇ, ਮੱਛਰ ਉੱਡਦਾ ਜਾਵੇ ਤੇ ਕਹੇ ਮੈਂ 12 ਦਾ ਟੱਕਰ ਜਾ ਕੇ ਪਹਾੜ ਨੂੰ ਤੇ ਪਹਾੜ ਨੂੰ ਤੋੜ ਕੇ ਰੱਖ ਦਿਆਂਗਾ, ਕਹਿੰਦੇ ਉਹ ਹਾਲਤ ਇਹਨਾਂ ਤੁਰਕਾਂ ਦੀ ਹੈ।
ਕੀਟ ਸੁਮੇਰੋ ਖਿੱਚੈ,
ਉਹ ਗੱਲ ਹੈ ਵੀ ਜਿਵੇਂ ਕੀੜੀ ਸੁਮੇਰ ਪਰਬਤ ਨੂੰ ਖਿੱਚਣਾ ਚਾਹੇ ਵੀ ਸੁਮੇਰ ਪਰਬਤ ਨੂੰ ਖਿੱਚ ਕੇ ਲੈ ਜਾਂਗੀ ਮੈਂ ਕੀੜੀ, ਕਹਿੰਦੇ ਉਹ ਹਾਲਤ ਇਹਨਾਂ ਤੁਰਕਾਂ ਦੀ ਆ, ਦਸਵੇਂ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਨੇ।
ਬਿਸਮਤ ਸੂਬੇ ਸਰਬ ਤੋਪ ਗਨ,
ਇਹਦਾ ਸਿੰਘ ਬੈਠੇ ਬਚਨ ਕਰ ਰਹੇ ਨੇ, ਉਧਰ ਜਿਹੜੇ ਤੁਰਕ ਨੇ ਉਹ ਹੈਰਾਨ ਨੇ, ਪਰੇਸ਼ਾਨ ਨੇ ਵੀ ਹੋ ਕੀ ਰਿਹਾ, ਗੋਲੇ ਸਿੱਧੇ ਕਿਉਂ ਨਹੀਂ ਜਾਂਦੇ। ਕਦੇ ਉੱਪਰ ਨੂੰ ਜਾਂਦੇ ਨੇ ਕਦੇ ਥੱਲੇ ਨੂੰ ਜਾ ਵੱਜਦੇ ਨੇ
ਕ੍ਰੁੱਧ ਚ ਹੈ ਕਸਵਾਈ
ਤੀਜੀ ਵਾਰ ਫੇਰ ਬੜੇ ਗੁੱਸੇ ਵਿਚ ਆ ਕੇ ਤੋਪਾਂ ਕਸਵਾਈਆਂ ਦੁਬਾਰਾ ਫੇਰ ਤੋਪਾਂ ਦੇ ਵਿਚ ਗੋਲੇ ਕਸਵਾਏ
ਕਰ ਕਰ ਬੁੱਧ ਬਲ ਅਨਕ ਘਾਤ ਤੇ
ਆਪਣੀ ਬੁੱਧੀ ਦਾ ਬਲ ਲਾ ਲਾ ਕੇ ਪੂਰਾ ਜ਼ੋਰ ਤਾਣ ਲਾ ਲਾ ਕੇ ਪਰ ਖਾਲਸਾ ਜੀ ਬੁੱਧੀ ਵੀ ਕਿੱਥੋਂ ਆਉਂਦੀ ਉਹ ਵੀ ਤਾਂ ਕਲਗੀ ਧਰਨੀ ਬਖਸ਼ਣੀ ਸੀ ਪਰਮੇਸ਼ਰ ਨੇ ਨਾ ਪਰਮੇਸ਼ਰ ਹੀ ਸਾਰਿਆਂ ਨੂੰ ਬੁੱਧੀ ਬਖਸ਼ਦਾ ਤੇ ਜੇ ਉਹਨੇ ਆਪ ਹੀ ਬੁੱਧੀ ਖਿੱਚ ਲਈ ਤੇ ਕਿੱਥੋਂ ਆਉਣੀ ਕਿੱਥੋਂ ਸੀ ਬਖਸ਼ਣੀ ਵੀ ਸਤਿਗੁਰਾਂ ਨੇ ਸੀ ਕਹਿੰਦੇ ਬੁੱਧੀ ਦਾ ਬਲ ਲਾ ਤਾਂ ਰਿਹਾ ਪਰ ਚੱਲ ਨਹੀਂ ਰਿਹਾ ਪੂਰਾ ਬੁੱਧੀ ਦਾ ਬਲ ਲਾ ਲਾ ਕੇ ਅਣਕ ਘਾਤ ਦੇ ਨਾਲ ਫਿਰ ਚਲਾਉਣਾ ਚਾਹੁੰਦਾ ਗੋਲੇ
ਛੋਰ ਦੇਈ ਸਮਝਾਈ
ਦੁਬਾਰਾ ਫੇਰ ਗੋਲੇ ਚਲਾ ਦਿੱਤੇ ਦਾਗ ਦਿੱਤੇ ਸਾਰੀਆਂ ਤੋਪਾਂ ਚਲਾ ਦਿੱਤੀਆਂ
ਨੀਚੇ ਮੁੱਕ ਜਬ ਕਰੇ ਤੋਪ ਕੋ ਗਿਰਕੀ ਜੜ ਮੈਂ ਲਾਗੈ
ਤੋਪਾਂ ਦੇ ਮੂੰਹ ਨੀਵੇਂ ਕਰਦੇ ਨੇ ਤੇ ਉਹ ਗੋਲੇ ਜਾ ਕੇ ਪਹਾੜ ਦੀ ਜੜ ਵਿਚ ਵੱਜਦੇ ਹਨ
ਜੇ ਉੱਚੇ ਕਰ ਛੋਣੇ ਗੋਰਾ ਸਚਿਨ ਜਾਵਤ ਆਗੈ
ਜੇ ਤੋਪ ਦਾ ਮੂੰਹ ਉੱਚਾ ਕਰਕੇ ਗੋਲਾ ਚਲਾਉਂਦੇ ਨੇ ਉਹ ਗੋਲੇ ਸਿੱਧੇ ਸਿਰ ਦੇ ਉੱਤੋਂ ਦੀ ਪਹਾੜ ਦੇ ਉੱਤੋਂ ਦੀ ਕਿਲੇ ਦੇ ਉੱਤੋਂ ਦੀ ਲੰਘ ਕੇ ਪਾਰ ਜਾ ਪਹੁੰਚਦੇ ਹਨ
ਸ਼ੂਕਤ ਨਾ ਮੈਂ ਨਿਫਲ ਪਰੇ ਕਿਤ
ਆਕਾਸ਼ ਵਿਚ ਸ਼ੂਕਦੇ ਹੋਏ ਉਹ ਗੋਲੇ ਨਿਸ਼ਫਲ ਹੋ ਕੇ ਡਿੱਗ ਪੈਂਦੇ ਹਨ
ਬਾਮ ਕੇ ਦਾਹਨ ਜਾਏ
ਜੇ ਬਹੁਤਾ ਕੋਈ ਸਿੱਧਾ ਕਰਕੇ ਚਲਾਉਂਦੇ ਵੀ ਨੇ ਉਹ ਜਾਂ ਸੱਜੇ ਪਾਸੇ ਚਲਾ ਜਾਂਦਾ ਜਾਂ ਖੱਬੇ ਪਾਸੇ ਚਲਾ ਜਾਂਦਾ
ਸਭ ਸਭਾ ਯੁਤ ਸਤਿਗੁਰ ਬੈਸੇ
ਗੁਰੂ ਜੀ ਆਪਣੇ ਸਿੰਘਾਂ ਸਭਾ ਸਮੇਤ ਉਸੇ ਤਰ੍ਹਾਂ ਅਡੋਲ ਬੈਠੇ ਰਹੇ
ਚਿੰਤਾ ਕਿਸੋ ਨਕਾਏ
ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਬੇਫਿਕਰ ਹੋ ਕੇ ਬੇਪਰਵਾਹੀ ਰੰਗ ਦੇ ਵਿਚ ਸਤਿਗੁਰੂ ਜੀ ਬੈਠੇ ਰਹੇ
ਬਾਰ ਬਾਰ ਤਾਕਤ ਬੁਨ ਛੋਰੇ
ਬਾਰ ਬਾਰ ਤੱਕ ਤੱਕ ਕੇ ਗੋਲੇ ਚਲਾਉਂਦੇ ਨੇ ਅਨੇਕਾਂ ਪ੍ਰਕਾਰ ਦੇ ਗੋਲੇ ਦਾਗਦੇ ਨੇ
ਕਰ ਕਰ ਨਿਜ ਮਤ ਆਛੇ
ਚੰਗੀ ਮਤ ਲਾ ਕੇ ਚੰਗੀ ਸਿਆਣਪ ਲਾ ਲਾ ਕੇ ਗੋਲੇ ਚਲਾਉਂਦੇ ਨੇ
ਮੈਂ ਦੀਵਾਨ ਮੈਂ ਗੋਰਾ ਲਾਗੇ
ਪਰ ਸਤਿਗੁਰਾਂ ਦੇ ਦੀਵਾਨ ਵਿਚ ਨਹੀਂ ਕੋਈ ਗੋਲਾ ਪਹੁੰਚਿਆ ਮਹਾਰਾਜ ਜੀ ਦੇ ਦੀਵਾਨ ਦੇ ਵਿਚ ਨਹੀਂ ਕੋਈ ਗੋਲਾ ਲੱਗਿਆ
ਮੈਂ ਮਾਰਨ ਕੋ ਬਾਂਛੇ
ਨਾ ਹੀ ਕਹਿੰਦੇ ਕਿਸੇ ਨੂੰ ਮਾਰ ਸਕੇ ਮਾਰਨ ਦੀ ਬਾਂਛਾ ਕਰ ਸਕੇ
ਇੱਕ ਕੀ ਨਿੰਦਾ ਦੂਸਰ ਕਰ ਕਰ ਤਾਕ ਤਾਕ ਕਰ ਛੋਣਾ
ਇੱਕ ਜਣਾ ਤੋਪ ਚਲਾਉਂਦਾ ਉਹਦੇ ਕੋਲ ਗੋਲਾ ਨੀ ਨਾ ਵੱਜਦਾ ਜਦੋਂ ਥੱਲੇ ਵੱਜ ਜਾਂਦਾ ਜਾਂ ਉੱਤੇ ਚਲਾ ਜਾਂਦਾ ਦੂਜਾ ਕਹਿੰਦਾ ਉਹ ਪਰੇ ਹਟ ਤੂੰ ਅਜੇ ਤੱਕ ਗੋਲਾ ਨਹੀਂ ਚਲਾਉਣਾ ਆਉਂਦਾ ਤੈਨੂੰ ਪਿੱਛੇ ਹਟ ਮੈਂ ਚਲਾਉਣਾ ਉਹਦੀ ਇੱਕ ਦੀ ਨਿੰਦਾ ਕਰਕੇ ਦੂਜਾ ਚਲਾਉਂਦਾ ਕਹਿੰਦਾ ਆ ਜਾ ਜਿਹੜਾ ਮੇਰੇ ਕੋਲੋਂ ਨਹੀਂ ਚਲਾਇਆ ਗਿਆ ਤੂੰ ਚਲਾ ਲੈ ਉਹ ਚਲਾਉਂਦਾ ਫਿਰ ਉਹਦੀ ਵੀ ਖਿੱਲੀ ਉਡਾਉਂਦੇ ਨੇ ਕਹਿੰਦੇ ਚਲਾ ਲਿਆ ਹੁਣ ਤੂੰ ਵੀ ਗੋਲਾ ਫਿਰ ਤੀਜਾ ਆ ਜਾਂਦਾ ਕਹਿੰਦੇ ਇੱਕ ਦੂਜੇ ਦੀ ਨਿੰਦਾ ਕਰ ਕਰਕੇ ਖਿੱਜ ਖਿੱਜ ਕੇ ਗੋਲੇ ਚਲਾਉਂਦੇ ਹਨ
ਜੇਤਕ ਵਿਦਿਆ ਕਰ ਪਛਾਰੇ ਗਏ ਨਾ ਸਤਿਗੁਰ ਧੁਰੇ
ਕਹਿੰਦੇ ਜਿੰਨੀ ਵਿਦਿਆ ਸੀ ਨਾ ਇਹਨਾਂ ਕੋਲ ਤੋਪਾਂ ਚਲਾਉਣ ਦੀ ਸਾਰੀ ਵਿਦਿਆ ਕਰ ਕਰਕੇ ਹਾਰ ਗਏ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਗੋਲਾ ਨਹੀਂ ਪਹੁੰਚਾ ਸਕੇ
ਤਜੀ ਸੈਂਕੜੇ ਮੋਹਰ ਮੂੰਹ ਸਭ
ਹਾਲਾਂਕਿ ਸਾਹਮਣੇ ਬੈਠੇ ਨੇ ਸਤਿਗੁਰੂ ਸੈਂਕੜੇ ਤੋਪਾਂ ਨੇ ਅਨੇਕਾਂ ਗੋਲੇ ਦਾਗੇ ਜਾ ਰਹੇ ਹਨ
ਆਏ ਬਰੂਦ ਰੋਗੋਰਾ
ਬੜਾ ਬਰੂਦ ਤੇ ਗੋਲਾ ਪਾ ਕੇ ਗੋਲੇ ਚਲਾ ਰਹੇ ਨੇ
ਧੂਮ ਧਾਰ ਤੇ ਅੰਧ ਧੁੰਦ ਪਾ
ਕਹਿੰਦੇ ਧੂਵੇ ਧਾਰ ਨਾਲ ਅੰਧ ਧੁੰਦ ਦਾ ਵਰਤਾਰਾ ਵਰਤ ਗਿਆ
ਅਧਿਕ ਮਚਿਓ ਤਬ ਸ਼ੋਰਾ
ਬੜਾ ਭਾਰੀ ਸ਼ੋਰ ਮੱਚ ਗਿਆ ਬਹੁਤ ਜ਼ਿਆਦਾ ਭਾਰੀ ਸ਼ੋਰ ਮੱਚ ਗਿਆ
ਯਤਨ ਕਰਤ ਅਰ ਤੋਪ ਚਲਾਵਤ
ਆਪਣਾ ਪੂਰਾ ਯਤਨ ਕਰਦੇ ਨੇ ਯਤਨ ਕਰਕੇ ਪੂਰੀਆਂ ਤੋਪਾਂ ਚਲਾਉਂਦੇ ਹਨ
ਤਬ ਸੰਧਿਆ ਹੋਏ ਆਏ
ਇਹਨੇ ਨੂੰ ਸੰਧਿਆ ਦਾ ਸਮਾਂ ਹੋ ਆਇਆ
ਬਹੁ ਬਿਸਮਾਏ ਰਹੇ ਪਛਤਾਵਤ
ਔਰ ਬਹੁਤ ਜ਼ਿਆਦਾ ਹੈਰਾਨ ਹੋ ਕੇ ਪਛਤਾਉਂਦੇ ਹਨ
ਬੜੀ ਘਾਤ ਅਬ ਪਾਏ
ਇਹਨੇ ਤੁਰਕ ਨੇ ਪਛਤਾਵਾ ਕਰਦੇ ਸ਼ਾਮ ਪੈ ਗਈ ਗੋਲੇ ਚਲਾਉਂਦਿਆਂ ਹੁਣ ਗੋਲਾ ਵੀ ਨਹੀਂ ਸੀ ਚਲਾ ਸਕਦੇ ਹਨੇਰਾ ਪੈਣ ਵਾਲਾ ਹੋ ਗਿਆ ਪਛਤਾਉਂਦੇ ਨੇ ਕਹਿੰਦੇ ਏਡਾ ਵਧੀਆ ਸਮਾਂ ਮਿਲਿਆ ਸੀ ਏਡਾ ਵਧੀਆ ਅਵਸਰ ਤੇ ਘਾਤ ਮਿਲਿਆ ਹੋਇਆ ਸੀ
ਲਗਤ ਜੇ ਗੋਰੇ ਗੁਰ ਸਮੇਤ ਅਬ ਹੋਤ ਸੰਘਾਰਨ ਸਾਰੇ
ਜੇ ਅੱਜ ਕੋਈ ਗੋਲੇ ਗੁਰੂ ਜੀ ਦੇ ਸਮੇਤ ਉੱਥੇ ਉਹਨਾਂ ਨੂੰ ਜਾ ਵੱਜਦੇ ਨਾ ਤੇ ਅੱਜ ਇਹਨਾਂ ਸਾਰਿਆਂ ਨੇ ਗੁਰੂ ਸਮੇਤ ਮਾਰਿਆ ਜਾਣਾ ਸੀ ਗੁਰੂ ਜੀ ਨੇ ਜੰਗ ਦੇ ਮੈਦਾਨ ਵਿਚ ਉਹਨਾਂ ਗੋਲਿਆਂ ਨਾਲ ਮਾਰਿਆ ਜਾਣਾ ਸੀ
ਫਤਿਹ ਮੈਮ ਲੇਤ ਕਰ ਸਗਰੇ ਕਾਰਜ ਹੋਤ ਸੁਧਾਰੇ।
ਅੱਜ ਹੀ ਅਸੀਂ ਜੰਗ ਚ ਫਤਿਹ ਪ੍ਰਾਪਤ ਕਰ ਲੈਣੀ ਸੀ, ਅੱਜ ਹੀ ਅਸੀਂ ਜੰਗ ਜਿੱਤ ਲੈਣਾ ਸੀ, ਅੱਜ ਦੀ ਇਹ ਸਾਰੀ ਮੁਹਿੰਮ ਇਹਦੇ ਵਿਚ ਫਤਿਹ ਪ੍ਰਾਪਤ ਕਰਕੇ ਆਪਣਾ ਸਾਰਾ ਕੰਮ ਸੁਧਾਰ ਲੈਣਾ ਸੀ।
ਦਮ ਪਸਿਓ ਪ੍ਰਕਾਸ਼ ਹਨ ਬਾਰ,
ਹੁਣ ਹਨੇਰਾ ਪੈ ਗਿਆ, ਚਾਨਣਾ ਖਤਮ ਹੋ ਗਿਆ, ਹੁਣ ਹਨੇਰੇ ਵਿਚ ਜੇ ਰੋਸ਼ਨੀ ਵਿਚ ਨੀ ਗੋਲਾ ਦਾਗ ਸਕੇ ਤੇ ਹਨੇਰੇ ਚ ਕੀ ਚਲਾਵਾਂਗੇ। ਕਹਿੰਦੇ ਹੁਣ ਹਨੇਰਾ ਪੈ ਚੁੱਕਾ ਤੇ ਚਾਨਣਾ ਖਤਮ ਹੋ ਗਿਆ,
ਡੇਰੇ ਕੋ ਚਾਲੇ।
ਇੰਨਾ ਸੋਚ ਕੇ ਹੁਣ ਡੇਰਿਆਂ ਨੂੰ ਆਪੋ ਆਪਣਿਆਂ ਨੂੰ ਵਾਪਸ ਚੱਲ ਪਏ।
ਭੀਮ ਚੰਦ ਸੋ ਬੂਝਿਓ ਸੂਬੇ, ਅਚਰਜ ਪਿਖਿਓ ਮਿਸਾਲੇ।
ਸੂਬੇਦਾਰ ਜਬਰਦਸਤ ਖਾਂ ਤੇ ਵਜ਼ੀਰ ਖਾਂ ਭੀਮ ਚੰਦ ਨੂੰ ਜਾਂਦੇ ਨੂੰ ਪੁੱਛਦੇ ਨੇ, ਕਹਿੰਦੇ ਭੀਮ ਚੰਦ ਅੱਜ ਤਾਂ ਹੈਰਾਨੀ ਹੋ ਗਈ, ਹੱਦ ਹੋ ਗਈ, ਅੱਜ ਤਾਂ ਇਹੋ ਜਿਹਾ ਅਸਚਰਜ ਤੇ ਹੈਰਾਨੀ ਵਾਲਾ ਗਰਮ ਕੰਮ ਵੇਖਿਆ।
ਇਹ ਕਿਆ ਪਿਓ ਨਾ ਜਾਣਿਓ ਜਾਏ,
ਆ ਕੀ ਹੋ ਗਿਆ, ਕੁਝ ਸਮਝ ਹੀ ਨਹੀਂ ਆਈ, ਕੁਝ ਜਾਣਿਆ ਹੀ ਨਹੀਂ ਗਿਆ।
ਗੋਰੇ ਪੁੰਜ ਚਲਾਏ,
ਅਨੇਕਾਂ ਗੋਲੇ ਆਪਾਂ ਚਲਾਏ, ਅਨੇਕਾਂ ਗੋਲੇ ਆਪਾਂ ਦਾਗੇ ਹਨ,
ਕਿਸਨੇ ਪਤਾ ਦਿਓ ਕੁਝ ਨਹੀਂ ਸਤਿਗੁਰ ਨੇ ਨਾ ਉਠਾਏ।
ਕਿਸੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਦਿੱਤਾ ਵੀ ਅਸੀਂ ਗੋਲੇ ਚਲਾਣ ਲੱਗੇ, ਉੱਥੇ ਹੀ ਬੈਠੇ ਰਹੇ ਹੋ, ਉਸੇ ਜਗ੍ਹਾ ਤੇ ਬੈਠੇ ਰਹੇ, ਉਸ ਜਗ੍ਹਾ ਤੋਂ ਉੱਠ ਕੇ ਕਿਤੇ ਨਹੀਂ ਗਏ।
ਉੱਚੇ ਛਲ ਕਰ ਲੱਗਿਓ ਨਾ ਗੋਰਾ, ਟਿੱਬਾ ਕਿਦੋਂ ਕੁਡਾਲਾ।
ਗੁਰੂ ਜੀ ਉੱਚੇ ਥਾਂ ਤੇ ਬੈਠੇ ਸੀ ਤਾਂ ਗੋਲਾ ਨਹੀਂ ਵੱਜਾ, ਜਾਂ ਉਹ ਟਿੱਬਾ ਹੀ ਕੋਈ ਘੁਟਾਲਾ ਜਿਹਾ ਸੀ ਵੀ ਉਹਦੇ ਤੱਕ ਗੋਲਾ ਹੀ ਨਹੀਂ ਸੀ ਪਹੁੰਚਦਾ, ਪਤਾ ਨੀ ਕੀ ਗੱਲ ਸੀ।
ਕਿਦੋਂ ਗਿਰਦ ਮੈਂ ਹੋਤ ਨਿਸ਼ਾਨਾ, ਕਹਿ ਗੁਰੂ ਅਜ਼ਮਤ ਵਾਲਾ।
ਜਾਂ ਫਿਰ ਕਿਤੇ ਨਿਸ਼ਾਨਾ ਹੀ ਸਾਡੇ ਕੋਲੋਂ ਨੀ ਲੱਗ ਸਕਿਆ ਸਹੀ ਤਰੀਕੇ ਨਾਲ, ਜਾਂ ਇਹ ਤਾਂ ਨਹੀਂ ਕਿ ਗੁਰੂ ਕਰਾਮਾਤੀ ਹੈ, ਗੁਰੂ ਵਿਚ ਅਜ਼ਮਤ ਹੈ, ਸ਼ਾਇਦ ਉਹਨਾਂ ਦੀ ਅਜ਼ਮਤ ਕਰਕੇ ਉਹਨਾਂ ਤੱਕ ਗੋਲਾ ਨਾ ਪਹੁੰਚਿਆ ਹੋਵੇ।
ਗਏ ਉੱਚ ਕੈ ਨੀਚੇ ਲਾਗੇ ਬਾਮਦਾਨ ਹੋਏ,
ਜਿੰਨੇ ਗੋਲੇ ਚਲਾਏ ਜਾਂ ਉਹਨਾਂ ਦੇ ਉੱਪਰੋਂ ਦੀ ਲੰਘ ਗਏ ਜਾਂ ਥੱਲੇ ਟਿੱਬੇ ਦੇ ਵਿਚ ਜਿਹੜਾ ਪਹਾੜ ਸੀ ਉਹਦੇ ਵਿਚ ਜਾ ਵੱਜੇ ਜਾਂ ਸੱਜੇ ਖੱਬੇ ਨਿਕਲ ਕੇ ਚਲੇ ਗਏ।
ਨਹੀਂ ਤਰਾਸ ਵੀ ਕਿਸਨੇ ਪਾਇਓ,
ਕਹਿੰਦੇ ਮਾੜਾ ਮੋਟਾ ਤਰਾਸ ਵੀ ਉਹਨਾਂ ਨੂੰ ਨਹੀਂ ਮਿਲਿਆ, ਥੋੜਾ ਜਿੰਨਾ ਡਰੇ ਵੀ ਨਹੀਂ, ਉਸੇ ਤਰ੍ਹਾਂ ਬੈਠੇ ਰਹੇ।
ਉੱਠਣ ਕਹਾ ਕਿਸ ਕੋਈ,
ਉੱਠਣਾ ਤਾਂ ਉਹਨਾਂ ਨੇ ਕੀ ਸੀ, ਉੱਥੋਂ ਤਾਂ ਡਰੇ ਤੱਕ ਵੀ ਨਹੀਂ।
ਰਾਜੇ ਪਨਿਓ ਚਲੇ ਗਨ ਗੋਰੇ, ਮੈਂ ਵੀ ਅਚਰਜ ਮਾਨਾ।
ਭੀਮ ਚੰਦ ਬੋਲਿਆ, ਕਹਿੰਦਾ ਸੂਬਾ ਜੀ ਇਹ ਤਾਂ ਅੱਜ ਮੈਂ ਵੀ ਹੈਰਾਨੀ ਵਾਲੀ ਗੱਲ ਵੇਖੀ ਵੀ ਇੰਨੇ ਗੋਲੇ ਚਲਾਏ, ਇੰਨੇ ਗੋਲੇ ਦਾਗੇ ਹਨ,
ਜਾਏ ਨਾ ਜਾਣੀ ਕਿਆ ਕੁਛ ਹੋਇਓ।
ਪਰ ਕੋਈ ਗੋਲਾ ਨੀ ਵੱਜਾ ਜਾ ਕੇ ਉੱਥੇ, ਨਾ ਉਹਨਾਂ ਦੇ ਕਿਸੇ ਸਿੱਖ ਨੂੰ, ਨਾ ਉਹਨਾਂ ਨੂੰ। ਇਹੀ ਗੱਲ ਮੈਨੂੰ ਹੈਰਾਨੀ ਵਿਚ ਜਾਣੀ ਨੀ ਜਾ ਰਹੀ,
ਮੈਂ ਘਰੋਂ ਬਖਾਨਾ।
ਹੁਣ ਮੈਂ ਕੀ ਦੱਸਾਂ, ਕੀ ਵਖਿਆਨ ਕਰਾਂ, ਮੈਂ ਤਾਂ ਆਪ ਹੱਕਾ ਬੱਕਾ ਹੋ ਰਿਹਾ।
ਪ੍ਰਥਮ ਲੜਾਈ ਵਹਿਰ ਨਿਕਾਰੇ, ਟੈਮ ਤੋਪ ਚਲਾਏ।
ਪਰ ਨਵਾਬ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਜਦੋਂ ਪਹਿਲਾਂ ਅਸੀਂ ਲੜਾਈ ਕੀਤੀ ਸੀ ਤੇ ਗੁਰੂ ਜੀ ਨੂੰ ਜਦੋਂ ਅਸੀਂ ਕਸਮ ਦੇ ਕੇ ਆਨੰਦਪੁਰ ਤੋਂ ਬਾਹਰ ਕੱਢਿਆ ਸੀ ਤੇ ਉਹ ਬਾਹਰ ਨਿਰਮੋਹ ਨਾਮ ਦੀ ਇੱਕ ਜਗ੍ਹਾ ਤੇ ਆ ਕੇ ਬੈਠ ਗਏ ਸਨ,
ਤੇ ਹਮ ਤੋਪ ਚਲਾਏ,
ਉੱਥੇ ਅਸੀਂ ਉਹਨਾਂ ਤੇ ਤੋਪ ਦਾ ਗੋਲਾ ਚਲਾਇਆ ਸੀ।
ਗੁਰ ਕੋ ਲੱਗੀ ਨਾ ਸੀ ਕਿ ਇੱਕ ਮਾਰਿਓ,
ਕਹਿੰਦੇ ਵੀ ਗੁਰੂ ਜੀ ਨੂੰ ਤਾਂ ਨੀ ਤੋਪ ਲੱਗੀ, ਗੋਲਾ ਲੱਗਾ, ਪਰ ਹਾਂ ਉਹਨਾਂ ਦੇ ਨਾਲ ਇੱਕ ਸਿੱਖ ਖੜਾ ਸੀ, ਉਹਨੂੰ ਜਾ ਕੇ ਗੋਲਾ ਵੱਜਾ ਤੇ ਉਹ ਸਿੱਖ ਮਾਰਿਆ ਗਿਆ ਸੀ।
ਉਹ ਪਤਾ ਡਿੱਗ ਜਾਏ,
ਏਦਾਂ ਅਸੀਂ ਕੋਲ ਜਾ ਕੇ ਆਪਣਾ ਪਤਾ ਦਿੱਤਾ ਸੀ।
ਉਤੋਂ ਤੋਪ ਚੀ ਵਿਦਿਆ ਨਿਪੁੰਨੋ,
ਜਿਹਨੇ ਉਹ ਤੋਪ ਚਲਾਈ ਸੀ ਨਾ, ਉਹ ਬੜਾ ਵਧੀਆ ਤੋਪਚੀ ਸੀ, ਬੜਾ ਵਧੀਆ ਨਿਸ਼ਾਨਾ ਬਾਜ ਸੀ।
ਮਾਰਤ ਦੂਸਰ ਗੋਲਾ,
ਦੂਸਰਾ ਗੋਲਾ ਵੀ ਉੱਥੇ ਮਾਰਨਾ ਚਾਹੁੰਦਾ ਸੀ।
ਇੱਕ ਸਿੱਖ ਮਰਿਓ ਸੰਦ ਸਰ ਧਨ, ਗੁਰ ਤਤਕਾਲ ਕਰ ਛੋਰਾ।
ਦੂਜਾ ਗੋਲਾ ਚਲਾਉਣ ਹੀ ਲੱਗਾ ਸੀ ਕਿ ਇਨੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਮਾਨ ਦੇ ਚਿਲੇ ਵਿਚ ਤੀਰ ਚਾੜਿਆ ਤੇ ਨਿਸ਼ਾਨਾ ਲਾ ਕੇ ਉਹ ਤੀਰ ਉਸ ਵਕਤ ਚਲਾਇਆ।
ਕੁਸ ਕੋ ਤੋ ਪਰਮਾਨ ਬੀਚ ਕੋ,
ਹੈਰਾਨੀ ਮੰਨੇਗਾ, ਜਿੱਥੇ ਤੋਪ ਦਾ ਗੋਲਾ ਪਹੁੰਚਣਾ ਮੁਸ਼ਕਲ ਸੀ ਉਥੋਂ ਉਹਨਾਂ ਦਾ ਤੀਰ ਚੱਲ ਕੇ ਆਇਆ, ਇੱਕ ਕੋਹ ਦਾ ਫਾਸਲਾ ਤੈਅ ਕਰਕੇ। ਤੇ ਉਹ ਤੀਰ ਆ ਕੇ ਸਿੱਧਾ ਤੋਪਚੀ ਦੀ ਗਰਦਨ ਵਿਚ ਵੱਜਾ ਤੇ ਪਾਰ ਨਿਕਲ ਗਿਆ ਉਹਦੀ ਮੌਤ ਹੋ ਗਈ।
ਲੱਗਿਓ ਭਾਲ ਮੈਂ ਜਾਏ
ਉਹਦੇ ਮੱਥੇ ਵਿਚ ਆ ਕੇ ਉਹ ਤੀਰ ਵੱਜਾ ਭਾਲ ਨਾਮ ਹੈ ਮੱਥੇ ਦਾ ਮੱਥੇ ਵਿਚ ਆ ਕੇ ਤੀਰ ਵੱਜਾ ਤੇ ਉਹ ਤੋਪਚੀ ਉੱਥੇ ਹੀ ਮਾਰਿਆ ਗਿਆ ਦੁਬਾਰਾ ਦੂਸਰਾ ਗੋਲਾ ਚਲਾਣ ਜੋਗਾ ਨਹੀਂ ਰਿਹਾ। ਵੇਖੋ ਇਹੋ ਜਿਹਾ ਗੁਰੂ ਨਿਸ਼ਾਨ ਚੀ ਹੈ।
ਮਰਿਓ ਸੋ ਇੱਕ ਸਰ ਔਰ ਚਲਾਇਓ
ਜਦੋਂ ਮਰ ਗਿਆ ਨਾ ਤੋਪਚੀ ਤੇ ਉਹਨਾਂ ਨੇ ਇੱਕ ਹੋਰ ਤੀਰ ਪਿੱਛੋਂ ਚਲਾ ਕੇ ਛੱਡਿਆ।
ਨਿਕਟ ਕਰੋ ਤਿਸ ਭਾਏ
ਉਹਦਾ ਇੱਕ ਭਰਾ ਖੜਾ ਸੀ ਉਹ ਕਹਿੰਦਾ ਸੀ ਮੈਂ ਚਲਾਵਾਂਗਾ ਤੋਪ। ਉਹ ਹਲੇ ਤਿਆਰੀ ਕਰ ਰਿਹਾ ਸੀ ਤੋਪ ਚਲਾਉਣ ਵਾਸਤੇ।
ਕਿਸ ਤੋਂ ਲੱਗਿਓ ਮਰਿਓ ਤੋ ਤਤ ਛਿਨ
ਕਹਿੰਦੇ ਉਹ ਦੂਸਰਾ ਤੀਰ ਉਹਨੂੰ ਆ ਕੇ ਵੱਜਾ ਤੇ ਉਹ ਵੀ ਉੱਥੇ ਤਤ ਛਿਨ ਮਰ ਕੇ ਗਰਕ ਹੋ ਗਿਆ।
ਤੋਪਚੀ ਰਿਹਾ ਨਾ ਕੋਈ
ਵੀ ਤੋਪਚੀ ਨਹੀਂ ਰਿਹਾ ਦੋ ਹੀ ਭਰਾ ਸੀ ਤੋਪਚੀ ਦੋਵੇਂ ਗੁਰੂ ਜੀ ਨੇ ਦੋ ਤੀਰਾਂ ਨਾਲ ਮਾਰ ਦਿੱਤੇ।
ਇੱਕ ਵਾਰ ਭਾਈ ਬਿਦ ਮਾਰਨ
ਇਸ ਤਰ੍ਹਾਂ ਦੀ ਇੱਕ ਪ੍ਰਕਾਰ ਨਾਲ ਸਾਡੇ ਨਾਲ ਏਦਾਂ ਪਹਿਲਾਂ ਬੀਤ ਚੁੱਕੀ ਹੈ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ।
ਸੁਣਾ ਮਨ ਸੋਈ
ਅਸੀਂ ਤੁਹਾਨੂੰ ਸੁਣਾ ਰਹੇ ਹਾਂ ਦੱਸ ਰਹੇ ਹਾਂ।
ਜਿਸ ਤੁਪਚੀ ਨੇ ਪਤਾ ਦਿਓ ਠਿਕ ਖਰੇ ਅਗਰ ਸਿੱਖ ਮਾਰਾ
ਉਸੇ ਤੁਪਚੀ ਨੇ ਸਾਨੂੰ ਅੱਗੇ ਪਤਾ ਦਿੱਤਾ ਸੀ ਕਿ ਉਹਨੇ ਅੱਗੇ ਆਪਣੀ ਤੋਪ ਚਲਾਉਣ ਦਾ ਕਿ ਮੈਂ ਉਹਨੇ ਗੋਲਾ ਚਲਾ ਕੇ ਇੱਕ ਸਿੱਖ ਨੂੰ ਮਾਰ ਦਿੱਤਾ ਸੀ।
ਤੁਮਰੋ ਗੋਰਾ ਨਿਕਟ ਨਾ ਪਹੁੰਚਿਓ ਟਿੱਬਾ ਉਤੋਂ ਕੁਡਾਰਾ
ਪਰ ਅੱਜ ਤਾਂ ਹੱਦ ਹੋ ਗਈ ਕਿ ਤੁਹਾਡੇ ਇੰਨੇ ਤੋਪਚੀ ਵਧੀਆ ਇਹਨਾਂ ਇੰਨੇ ਗੋਲੇ ਚਲਾਏ ਤੇ ਕਹਿੰਦੇ ਗੁਰੂ ਨੂੰ ਤਾਂ ਕੀ ਮਾਰਨਾ ਸੀ ਉਹਨਾਂ ਦੇ ਕਿਸੇ ਸਿੱਖ ਨੂੰ ਵੀ ਨਹੀਂ ਮਾਰ ਸਕੇ ਗੋਲਾ। ਲੱਗਦਾ ਵੀ ਜਿਹੜਾ ਉਹ ਟਿੱਬਾ ਜਿਹਦੇ ਤੇ ਉਹ ਬੈਠੇ ਨੇ ਉਹੀ ਘੁਟਾਲਾ। ਕਹਿੰਦਾ ਗੁਰੂ ਚ ਕਰਾਮਾਤ ਨੀ ਉਹ ਟਿੱਬੇ ਚ ਕੋਈ ਕਰਾਮਾਤ ਹੈ। ਵੇਖੋ ਮੱਤ ਦੇ ਉੱਤੇ ਪੜਦਾ ਪਿਆ ਹੋਇਆ। ਕਹਿੰਦਾ ਗੁਰੂ ਚ ਨੀ ਕੋਈ ਕਲਾ ਹੋਣੀ ਉਹ ਟਿੱਬੇ ਵਿਚ ਹੀ ਕੋਈ ਕਲਾ ਸ਼ਕਤੀ ਹੈ ਵੀ ਉੱਥੇ ਤੱਕ ਗੋਲਾ ਹੀ ਨੀ ਪਹੁੰਚਿਆ ਹੋਰ ਹੀ ਸੱਜੇ ਖੱਬੇ ਗੋਲੇ ਚੱਲੇ ਗਏ।
ਕਿਆ ਅਬ ਭਇਓ ਨਾ ਬੀਤ ਗਏ ਕੁਛ
ਚਲੋ ਹੁਣ ਕੀ ਹੋਇਆ ਕੀ ਬੀਤ ਗਿਆ।
ਕਈ ਵਾਰ ਹੋਵੇ
ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ। ਨਵਾਬ ਸਾਹਿਬ ਤੁਸੀਂ ਫਿਕਰ ਨਾ ਕਰੋ ਏਦਾਂ ਤਾਂ ਕਈ ਵਾਰ ਹੁੰਦਾ ਰਹਿੰਦਾ ਹੈ।
ਚੁੱਪ ਚੁੱਪ ਕੇ ਇਹ ਬੁਰੀ ਬੁਲਾਏ ਲਗਤ ਪ੍ਰਾਨ ਕੋ ਖੋਵੇ
ਤੋਪ ਹੋਵੇ ਬੰਦੂਕ ਹੋਵੇ ਬੜੀ ਬੁਰੀ ਬਲਾ ਹੁੰਦੀ ਹੈ ਜਦੋਂ ਗੋਲੀ ਵਿਚੋਂ ਚੱਲਦੀ ਹੈ ਜਦੋਂ ਲੱਗ ਜਾਏ ਟਿਕਾਣੇ ਤੇ ਜਾ ਕੇ ਤੇ ਫਿਰ ਨਾਲ ਹੀ ਪ੍ਰਾਣ ਕੱਢ ਦਿੰਦੀ ਹੈ।
ਜ਼ਬਰਦਸਤ ਕਹਿ ਮੈਂ ਇਮ ਜਾਨੀ ਮੰਤਰ ਛਿੱਦ ਇਨ ਕੀਨਾ
ਜ਼ਬਰਦਸਤ ਖਾਂ ਬੋਲਿਆ ਕਹਿੰਦਾ ਮੈਨੂੰ ਤਾਂ ਏਦਾਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ ਇਹਨਾਂ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ।
ਸਾਰ ਬੰਦ ਕਰ ਨਿਸ਼ਚਲ ਬੈਠਿਓ
ਉਹਨਾਂ ਨੇ ਸਾਡਾ ਲੋਹਾ ਹੀ ਬੰਨ ਲਿਆ ਸੀ ਲੱਗਦਾ ਏਦਾਂ ਹੀ ਹੈ ਵੀ ਉਹਨਾਂ ਨੇ ਸਾਡਾ ਲੋਹਾ ਬੰਨ ਲਿਆ। ਇਹ ਨੀ ਪਤਾ ਵੀ ਉਹਨਾਂ ਦੇ ਹੁਕਮ ਚ ਸਾਰਾ ਕੁਝ ਬੰਨਿਆ ਹੋਇਆ ਲੋਹਾ ਤਾਂ ਬਾਹਰ ਕੁਝ ਵੀ ਨਹੀਂ ਸਾਰਾ ਕੁਝ ਹੀ ਉਹਨਾਂ ਦੇ ਹੁਕਮ ਚ ਬੱਧਾ ਹੋਇਆ। ਕਹਿੰਦਾ ਜੀ ਲੱਗਦਾ ਉਹਨਾਂ ਨੇ ਸਾਡਾ ਲੋਹਾ ਬੰਨ ਲਿਆ ਇਸੇ ਕਰਕੇ ਨਿਸ਼ਚਲ ਹੋ ਕੇ ਬੈਠੇ ਰਹੇ।
ਕੁਛ ਉਤਰਾਸ ਮੈਂ ਜੀਨਾ
ਉਹਨਾਂ ਨੇ ਕੋਈ ਮਾੜਾ ਮੋਟਾ ਵੀ ਸਾਡਾ ਡਰ ਜਾਂ ਭੈ ਨਹੀਂ ਮੰਨਿਆ।
ਨਾ ਤਾਂ ਗੋਰੇ ਮੈਂ ਬਹੁਤ ਚਿਲਾਏ ਇਲਮ ਲੋਖੋ ਮੈਂ ਭਾਰੀ
ਜ਼ਬਰਦਸਤ ਖਾਂ ਕਹਿੰਦਾ ਮੈਂ ਏਡਾ ਵੱਡਾ ਤੋਪਤੀ ਹਾਂ ਮੈਂ ਕੋਈ ਅੱਜ ਪਹਿਲੀ ਵਾਰ ਗੋਲੇ ਚਲਾਏ ਨੇ ਮੈਂ ਪਹਿਲਾਂ ਵੀ ਬੜੀ ਵਾਰੀ ਗੋਲੇ ਚਲਾਏ ਨੇ ਮੈਂ ਇਹਨਾਂ ਗੋਲੇ ਚਲਾਉਣ ਦੀ ਤੋਪ ਦੀ ਵਿਦਿਆ ਵਿਚ ਬੜਾ ਭਾਰੀ ਇਲਮ ਰੱਖਦਾ ਹਾਂ।
ਅਸੀਂ ਉਹਨਾਂ ਕੋ ਸਮੀਪ ਨੇ ਪਹੁੰਚੇ
ਪਰ ਅੱਜ ਤਾਂ ਹੈਰਾਨੀ ਹੋ ਗਈ ਲੱਗਦਾ ਸੀ ਵੀ ਮੇਰੀ ਵਿਦਿਆ ਹੀ ਬੰਨ ਲਈ ਕਿਸੇ ਨੇ ਨਾ ਉਹਨਾਂ ਵਿਚੋਂ ਕੋਈ ਮਾਰਿਆ ਗਿਆ ਨਾ ਕੋਈ ਗੋਲਾ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਨੂੰ ਜ਼ਖਮੀ ਕਰ ਸਕਿਆ।
ਯਾ ਤੇਰੇ ਦੇ ਵਿਚਾਰੇ
ਕਰਕੇ ਮੈਂ ਤਾਂ ਇਹ ਵਿਚਾਰ ਕੀਤੀ ਵੀ ਇਹਨਾਂ ਨੇ ਕੋਈ ਮੰਤਰ ਹੀ ਸਿੱਧ ਕੀਤਾ ਹੋਇਆ।
ਸੁਨਤ ਵਜੀਦ ਖਾਨ ਸਮਝਾਇਸ ਮੰਤਰ ਨਸੇ ਦੇ ਕੁਛ ਜਾਣੋ
ਉਸ ਵੇਲੇ ਵਜ਼ੀਰ ਖਾਂ ਬੋਲਿਆ ਕਹਿੰਦਾ ਨਹੀਂ ਜ਼ਬਰਦਸਤ ਖਾਂ ਤੇਰਾ ਭੁਲੇਖਾ ਹੈ ਕੋਈ ਮੰਤਰ ਨਹੀਂ ਸਿੱਧ ਕੀਤਾ ਗੁਰੂ ਨੇ। ਕਹਿੰਦਾ ਕੋਈ ਉਹਨਾਂ ਨੇ ਕੋਈ ਮੰਤਰ ਸਿੱਧ ਨਹੀਂ ਕੀਤਾ ਹੋਇਆ।
ਪ੍ਰਥਮ ਜੁਦ ਮੈਂ ਅਧਿਕ ਵਿਰਦਿਓ ਕਰੇ ਵੀਰ ਗਰ ਹਾਨੋ
ਮੈਂ ਪਹਿਲਾਂ ਆਇਆ ਸੀ ਇਹਨਾਂ ਨਾਲ ਲੜਨ ਵਾਸਤੇ ਪਹਿਲਾਂ ਜੁਦ ਮੈਂ ਇਹਨਾਂ ਨਾਲ ਕਰ ਚੁੱਕਾ ਬੜੇ ਬੜੇ ਵੀਰ ਯੋਧੇ ਮੈਂ ਇਹਨਾਂ ਦੇ ਜੰਗ ਦੇ ਮੈਦਾਨ ਚ ਪਹਿਲਾਂ ਮਾਰੇ ਨੇ।
ਸਾਹਿਬ ਚੰਦ ਜੂਥਪਤੀ ਗੁਰ ਕੋ ਮਾਰੇ ਬੀਚ ਲੜਾਈ
ਸਾਹਿਬ ਚੰਦ ਨਾਮ ਦਾ ਜਥੇਦਾਰ ਸੀ ਉਹਨੂੰ ਮੈਂ ਜੰਗ ਦੇ ਮੈਦਾਨ ਦੇ ਵਿੱਚ ਪਹਿਲਾਂ ਮਾਰ ਕੇ ਗਿਆ ਹਾਂ।
ਨੀਟ ਨੀਟ ਕਰ ਲੋ ਤੇ ਉਠਾਏ,
ਕਹਿੰਦਾ ਮੈਂ ਤਾਂ ਉਹਨਾਂ ਦੀ ਲੋਸ ਨਹੀਂ ਸੀ ਉਹਦੀ ਚੁੱਕਣ ਦਿੱਤੀ, ਉਹ ਵੀ ਇਹਨਾਂ ਨੇ ਬੜੀ ਔਖੀ ਚੁੱਕੀ ਸੀ।
ਜ਼ੋਰ ਲਾਏ ਚਮਦਾਏ,
ਪੂਰਾ ਜ਼ੋਰ ਲਾ ਕੇ ਲੋਸ ਚੁੱਕ ਕੇ ਲੈ ਕੇ ਗਏ।
ਇਮਬਾਤਨ ਕੋ ਕਰਤ ਪਹੁੰਚੇ,
ਗੱਲਾਂ ਕਰਦੇ ਕਰਦੇ ਆਪਣੇ ਡੇਰੇ ਆ ਪਹੁੰਚੇ ਨੇ।
ਨਿਜ ਡੇਰੇ ਬਿਸਰਾਮੇ,
ਆਪੋ ਆਪਣੇ ਡੇਰਿਆਂ ਤੇ ਪਾਪੀ ਟਿਕ ਗਏ।
ਖਾਨ ਪਾਨ ਕਰ ਸੋਵਤ ਨਿੰਦਰਾ,
ਖਾਨ ਪਾਨ ਕਰਕੇ ਨਿੰਦਰਾ ਵਸ ਹੋ ਕੇ ਸੌ ਗਏ।
ਸਗਰੇ ਟਿਕੇ ਨਿਸਾ ਮੈਂ,
ਸਾਰੇ ਰਾਤ ਨੂੰ ਟਿਕ ਕੇ ਲੇਟ ਗਏ।
ਇਸ ਸਤ ਗੁਰ ਸੋਦਰ ਪਟ, ਸੋਦਰ ਪਟ ਸੰਧਿਆ ਕਿਉਂਕਿ ਪੂਰਨ ਹੋਏ।
ਗੱਲ ਕੀ ਧਰ ਦਾ ਦੀਵਾਨ ਹਲੇ ਵੀ ਉੱਥੇ ਹੀ ਲੱਗਾ। ਮਹਾਰਾਜ ਜੀ ਆਖਿਆ ਭਾਈ ਅੱਜ ਸੰਧਿਆ ਦਾ ਦੀਵਾਨ ਵੀ ਇੱਥੇ ਹੀ ਸਜਾਈਏ, ਤੇ ਮਹਾਰਾਜ ਜੀ ਦਾ ਦੀਵਾਨ ਸਜ ਗਿਆ, ਸੋਦਰ ਦੀ ਚੌਂਕੀ ਵੀ ਉੱਥੇ ਹੀ ਪੜੀ ਗਈ, ਰਹਿਰਾਜ ਸਾਹਿਬ ਦਾ ਪਾਠ ਉੱਥੇ ਪੂਰਾ ਹੋਇਆ।
ਖਰੋ ਗ੍ਰੰਥੀ ਕਰ ਅਰਦਾਸ,
ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਬਾਅਦ ਵਿਚ ਰਹਿਰਾਜ ਸਾਹਿਬ ਦੇ ਪਾਠ ਦੀ।
ਫਿਰ ਨਿਮਰੇ ਸਭ ਕੋਈ,
ਸੀਸ ਨਵਾ ਕੇ ਮੱਥਾ ਟੇਕਿਆ।
ਕੋਲ ਤੁਰਕ ਚੱਕ ਮਾਰ ਰਹੇ ਸਭ,
ਇਧਰ ਤੁਰਕ ਝੂਠੇ ਸਾਰੇ ਚੱਕ ਮਾਰਦੇ ਰਹਿ ਗਏ।
ਕਚੂ ਨਾ ਬਸ ਬਲ ਚਾਲਾ,
ਨਾ ਉਹਨਾਂ ਦਾ ਕੋਈ ਬਸ ਚੱਲਿਆ ਨਾ ਕੋਈ ਬਲ ਚੱਲਿਆ।
ਫਤਿਹ ਗੁਰੂ ਕੀ ਸਭਨ ਉਚਾਏ ਬੁਲਾਏ, ਉੱਚੋ ਨਾਦ ਉਠਾਲਾ।
ਸਾਰੇ ਸਿੰਘਾਂ ਨੇ ਗੱਜ ਕੇ ਫਤਿਹ ਬੁਲਾਈ ਤੇ ਦੀਵਾਨ ਦੀ ਸਮਾਪਤੀ ਕੀਤੀ।
ਹਰਕਤ ਪਏ ਅਸਰ ਹੋਇਓ,
ਔਰ ਸੂਰਜ ਛੁਪ ਗਿਆ, ਸਾਰੇ ਸਿੰਘ ਬੜੇ ਪ੍ਰਸੰਨ ਹੋਏ।
ਇਹ ਸਤਿਗੁਰ ਨਿਜ ਸਥਾਨਾ,
ਔਰ ਸਤਿਗੁਰੂ ਜੀ ਆਪਣੇ ਨਿਜ ਸਥਾਨ ਤੇ ਚਲੇ ਗਏ।
ਕਿਤਕ ਖਾਲਸਾ ਥਿਰਿਓ ਮੋਰਚੇ,
ਕੁਝ ਸਿੰਘ ਮੋਰਚਿਆਂ ਵਿਚ ਬੈਠੇ ਰਹੇ।
ਵੈ ਕਰ ਬੋ ਸਵਧਾਨਾ,
ਸਾਵਧਾਨ ਹੋ ਕੇ ਬੈਠੇ ਰਹੇ।
ਖਾਨ ਪਾਨ ਕਰ ਪੋਡੇ ਸੁਪਤੇ,
ਖਾਨ ਪਾਨ ਕਰਕੇ ਕੋਈ ਆਰਾਮ ਕਰਨ ਲੱਗੇ।
ਤਰਾਸ ਨਾ ਮਾਨਤ ਕੋਈ,
ਇਹਨਾਂ ਨੂੰ ਕੋਈ ਤਰਾਸ ਨੀ ਕੋਈ ਡਰ ਨਹੀਂ।
ਜਥਾ ਗੁਹਾ ਮੈਂ ਕੇਰ ਬਸ,
ਜਿਵੇਂ ਕਿਸੇ ਗੁਫਾ ਦੇ ਵਿਚ ਬੱਬਰ ਸ਼ੇਰ ਵਸਦਾ ਹੈ।
ਗਜ ਸਮਾਨ ਰਿਪ ਜੋਏ,
ਕਾਹਦਾ ਡਰ, ਉਹ ਤਾਂ ਗੁਫਾ ਵਿਚ ਬੈਠਾ, ਬਾਹਰ ਗਜ ਸਮਾਨ ਦੁਸ਼ਮਣ ਫਿਰਦੇ ਨੇ ਹਾਥੀਆਂ ਵਰਗੇ, ਉਹਨਾਂ ਨੂੰ ਡਰ ਹੈ।
ਦੋਨੋ ਦਿਸ਼ਾ ਨਿਸ਼ਾ ਮੈਂ ਟਿਕ ਗਏ,
ਇਹਨਾਂ ਦੋਹਾਂ ਪਾਸਿਆਂ ਦੇ ਸੂਰਮੇ ਰਾਤ ਨੂੰ ਟਿਕ ਗਏ।
ਪਾਪ ਨੇ ਥਾਨਾ,
ਆਪੋ ਆਪਣੀਆਂ ਥਾਵਾਂ ਤੇ ਬਿਰਾਜ ਗਏ।
ਘੇਰਾ ਪਾਏ ਰੇ ਚੋਂ ਦਿਸ਼ ਮੈਂ,
ਚਾਰੇ ਪਾਸਿਓਂ ਘੇਰਾ ਪਾਈ ਬੈਠੇ ਨੇ ਤੁਰਕ।
ਦਰਦ ਨਾ ਰਣ ਕੋ ਥਾਨਾ,
ਔਰ ਡਰਦੇ ਹੋਏ ਰਣ ਨਹੀਂ ਕਰਦੇ, ਘੇਰਾ ਜ਼ਰੂਰ ਪਾਈ ਬੈਠੇ ਨੇ ਪਰ ਜੰਗ ਨਹੀਂ ਲੜਦੇ। ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤੀਰਾਂ ਦੇ ਜੌਹਰ ਵਿਖਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।